चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गालिक की जी सारे घर का फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 या quicktrucklube.com। QTL, बिकॉज वी केयर। क्विक ट्रक ल्यूब।
साडे कोल योजना है जो कि ओंटेरियो नु जोड़ रही है, रोजाना आवाजाही नु घटाउण लई नवीआं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। एही सब इस लई तां जो तुसी तेजी नाल, सुरक्षित अते आसानी नाल आउण जाण कर सको। ontario.ca/builds ते जाके होर जाणो। इस दी अदायगी ओंटेरियो सरकार वल्लों कीती गई है।
फैक्टरी दी तक गाली कुजोरे तुम्हा पया जे चारे पासे तुसी भी आओ। 1850 आर्बियन रोड इन रेक्सडेल, 4162131165।
भाई सस्ता ला ला, इंज कर तू 6 दी बजाय 5 ले ला। ओहो सल्ला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए है जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप। नाले साडे कोल इंडिया आले भांडे, प्लेटां, बाटियां सब कुछ मिलदा। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दियां ਇੰਟੀਰੀਅਰ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਕੌਣ ਨਹੀਂ ਚਾਹੁੰਦਾ ਕਿ ਜ਼ਿੰਦਗੀ ਵਿੱਚ ਕੁਝ ਚੰਗਾ ਕੀਤਾ ਜਾਵੇ ਤਾਂ ਜੋ ਰਹਿੰਦੀ ਦੁਨੀਆ ਤੱਕ ਨਾ ਰਹੇ, ਪਰ ਅਜਿਹਾ ਕਰਨਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਐਸਾ ਕਰਨ ਵਾਲਿਆਂ ਵਿੱਚ ਇੱਕ ਵੱਖਰਾ ਹੌਸਲਾ ਹੁੰਦਾ ਹੈ। ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰ ਰਹੇ ਨੇ ਡਾਕਟਰ ਸੀ ਡੀ ਸਿੱਧੂ ਦਾ ਲਿਖਿਆ ਨਾਟਕ ਵਤਨਾ ਵੱਲ ਫੇਰਾ। ਬਲਦੇਵ ਸਿੰਘ ਕੈਨੇਡੀਅਨ ਦੇ ਹੌਸਲੇ ਦੀ ਕਹਾਣੀ, ਐਤਵਾਰ 20 ਅਕਤੂਬਰ ਸ਼ਾਮ 4 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਣਾ 416-677-1555। ਡਾਕਟਰ ਸੀ ਡੀ ਸਿੱਧੂ ਦਾ ਵਤਨਾ ਵੱਲ ਫੇਰਾ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Bade tufaan de agge nira masoom bachcha si, chadi fir kis tarah sehnda, ਮੇਰਾ ਜਦ ਘਰ ਵੀ ਕੱਚਾ ਸੀ। ਬੜੇ ਤੂਫਾਨ ਦੇ ਅੱਗੇ ਨਿਰਾ ਮਾਸੂਮ ਬੱਚਾ ਸੀ, ਝੜੀ ਫਿਰ ਕਿਸ ਤਰ੍ਹਾਂ ਸਹਿੰਦਾ, ਮੇਰਾ ਜਦ ਘਰ ਹੀ ਕੱਚਾ ਸੀ। ਕਿਸੇ ਦੀ ਅਣਖ ਨੂੰ ਵੰਗਾਰਨਾ ਚੰਗਾ ਨਹੀਂ ਹੁੰਦਾ, ਕਿਸੇ ਦੀ ਅਣਖ ਨੂੰ ਵੰਗਾਰਨਾ ਚੰਗਾ ਨਹੀਂ ਹੁੰਦਾ। ਜੇ ਡੂੰਘਾ ਸੋਚੀਏ ਤਾਂ ਆਪਣੀ ਥਾਂ ਰਾਵਣ ਸੱਚਾ ਸੀ। ਉਹਨਾਂ ਨੇ ਪੱਥਿਆਂ ਅੰਦਰ ਜੇ ਤਿੱਖੇ ਤੀਰ ਰੱਖੇ ਸਨ, ਉਹਨਾਂ ਨੇ ਪੱਥਿਆਂ ਅੰਦਰ ਜੇ ਤਿੱਖੇ ਤੀਰ ਰੱਖੇ ਸਨ, ਅਸੀਂ ਕੀ ਘੱਟ ਸਾਂ। ਸਾਡੀ ਵੀ ਲੋਹੇ ਦੀ ਤਵੱਚਾ ਸੀ, ਜਿਵੇਂ ਤੂੰ ਆਖਿਆ ਆਪਾਂ ਉਵੇਂ ਮਨਜ਼ੂਰ ਕਰ ਛੱਡਿਆ। ਅਸੀਂ ਝੂਠੇ ਸਾਂ, ਤੂੰ ਹੀ ਬਸ ਭਰੀ ਮਹਿਫਲ ਚ ਸੱਚਾ ਸੀ। ਮੇਰਾ ਬੱਚਾ ਕਹੇ ਮੈਦਾਨ ਵਿੱਚ ਯੁੱਧ ਲੜਦਿਆਂ ਹੋਇਆ, ਇਹ ਕੀ ਸੀ ਰਾਜ਼, ਕਿਉਂ ਝਾਂਸੀ ਦੀ ਰਾਣੀ ਕੋਲ ਬੱਚਾ ਸੀ। ਮੈਂ ਅੱਖਾਂ ਨੂੰ ਕੀ ਕਹਿੰਦਾ, ਮੈਂ ਅੱਖਾਂ ਨੂੰ ਕੀ ਕਹਿੰਦਾ, ਕਿਸ ਤਰ੍ਹਾਂ ਮੈਂ ਰੋਕਦਾ ਹੰਝੂ ਸਫ਼ਰ ਵਿੱਚ ਹਰ ਕਦਮ ਤੇ ਹੀ, ਜਦੋਂ ਗਮ ਦਾ ਚਬੱਚਾ ਸੀ, ਕਿ ਜੋ ਕੰਜਕ ਮਾਰ ਕੇ ਆਪਣੀ ਕਿਸੇ ਝਾੜੀ ਚ ਸੁੱਟ ਆਈ, ਜੋ ਕੰਜਕ ਮਾਰ ਕੇ ਆਪਣੀ ਕਿਸੇ ਝਾੜੀ ਚ ਸੁੱਟ ਆਈ, ਉਹ ਮਾਂ ਸੀ ਕਿਸ ਤਰ੍ਹਾਂ ਦੀ, ਸੋਚ ਖੁਦ ਕਿੱਦਾਂ ਦੀ ਜੱਚਾ ਸੀ। ਉਹ ਮਾਂ ਸੀ ਕਿਸ ਤਰ੍ਹਾਂ ਦੀ, ਸੋਚ ਖੁਦ ਕਿੱਦਾਂ ਦੀ ਜੱਚਾ ਸੀ। ਗੁਰਜਾਰ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਆਏ ਦੇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਕਤੂਬਰ ਮਹੀਨੇ ਦੀ 14 ਤਰੀਕ, ਦਿਨ ਸੋਮਵਾਰ, 2:07 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 10 ਡਿਗਰੀ ਹੈ। ਇਸ ਗੱਲ ਦੀ ਉਮੀਦ ਹੈ ਕਿ ਤੁਹਾਡਾ ਇਹ ਲੌਂਗ ਵੀਕਐਂਡ ਬੜਾ ਵਧੀਆ ਲੰਘ ਰਿਹਾ ਹੋਵੇਗਾ। ਅੱਜ ਵੀ 9 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ, ਕੱਲ ਨੂੰ ਮੰਗਲਵਾਰ ਵੀ 9 ਡਿਗਰੀ, ਬੁੱਧਵਾਰ 10 ਡਿਗਰੀ, ਇਹ 3 ਦਿਨ ਕਹਿੰਦੇ ਝੜ ਰਹਿਣਾ। ਵੀਰਵਾਰ ਤੇ ਸ਼ੁੱਕਰਵਾਰ ਨੂੰ 16 ਡਿਗਰੀ ਤੇ 18 ਡਿਗਰੀ ਤਾਪਮਾਨ ਹੋਣਾ ਤੇ ਧੁੱਪ ਉਦਣ ਨੂੰ ਨਿਕਲਣੀ ਹੈ ਜੀ। ਮੌਸਮ ਜਿਹੜਾ ਜੀ ਉਹ ਕਦੇ ਠੰਡਾ ਤੇ ਕਦੇ ਤੱਤਾ। ਫਿਰ ਸ਼ੁੱਕਰਵਾਰ ਨੂੰ 19 ਡਿਗਰੀ, ਸ਼ਨਿਚਰਵਾਰ ਨੂੰ 20 ਡਿਗਰੀ, ਫਿਰ ਐਤਵਾਰ ਨੂੰ 20 ਡਿਗਰੀ, ਸੋਮਵਾਰ ਨੂੰ 22 ਡਿਗਰੀ, ਅਗਲਾ ਮੰਗਲਵਾਰ 21 ਡਿਗਰੀ ਤੇ ਅਗਲਾ ਬੁੱਧਵਾਰ 17 ਡਿਗਰੀ। ਵੀਕਐਂਡ ਦੇ ਉੱਪਰ ਦੁਸਹਿਰਾ ਸੀ। ਉਮੀਦ ਹੈ ਕਿ ਸਾਰਿਆਂ ਨੇ ਇਸ ਤਿਉਹਾਰ ਦਾ ਆਨੰਦ ਮਾਣਿਆ ਹੋਵੇਗਾ। ਜਿਹੜੇ ਇਹ ਤਿਉਹਾਰ ਨੇ ਅਸੀਂ ਰਸਮਨ ਮਨਾਈ ਜਾਂਦੇ ਹਾਂ। ਜਿਉਂ ਜਿਉਂ ਕਹਿ ਲਓ ਕਿ ਪੰਜਾਬੀਆਂ ਦੀ ਜਾਂ ਫਿਰ ਭਾਰਤੀਆਂ ਦੀ ਗਿਣਤੀ ਜਿਹੜੀ ਹੈ ਜਿਹਨਾਂ ਮੁਲਕਾਂ 'ਚ ਵੱਧ ਰਹੀ ਹੈ, ਤਿਉਂ ਤਿਉਂ ਇਹ ਤਿਉਹਾਰ ਜਿਹੜੇ ਜੀ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਮਨਾਏ ਜਾਣ ਲੱਗ ਪਏ ਨੇ। ਪਰ ਪਹਿਲੀਆਂ ਦੇ ਵਿੱਚ ਜਦੋਂ ਤਿਉਹਾਰ ਮਨਾਏ ਜਾਂਦੇ ਸੀ, ਚਾਹੇ ਕੋਈ ਗੁਰਪੁਰਬ ਹੈ, ਚਾਹੇ ਜਿਹੜੇ ਮੁਸਲਿਮ ਤਿਉਹਾਰ ਨੇ ਉਹ ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਦੇ ਨੇ, ਲੋਕ ਜਿਹੜੇ ਜੀ ਉਹ ਬਿਹੇਵ ਕਰਦੇ ਹੁੰਦੇ ਸੀ। ਹੁਣ ਦੁਸਹਿਰਾ ਜਿਹੜਾ ਜੀ ਸਾਡੇ ਗੌਰ ਮੰਦਰ ਦੇ ਵਿੱਚ ਮਨਾਇਆ ਗਿਆ, ਬਹੁਤ ਵਧੀਆ ਉਹਨਾਂ ਨੇ ਇੰਤਜ਼ਾਮ ਕੀਤੇ ਸਨ, ਰਾਮਲੀਲਾ ਵੀ ਚੱਲੀਆਂ। ਉਸ ਤੋਂ ਬਾਅਦ ਦੁਸਹਿਰੇ ਵਾਲੇ ਦਿਨ ਜਿਹੜਾ ਸੀਗਾ ਜੀ ਉਹ ਬਹੁਤ ਪੁਖਤਾ ਪ੍ਰਬੰਧ ਕੀਤੇ ਸੀ, 7000 ਦੇ ਕਰੀਬ ਕੁਰਸੀਆਂ ਲਾਈਆਂ ਸਨ, ਜਿਹੜੇ ਉੱਥੇ ਸੰਗਤ ਆਉਣੀ ਸੀ ਉਹਨਾਂ ਵਾਸਤੇ ਹੋਰ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਸੀ। ਔਰ ਉੱਥੋਂ ਕੁਝ ਕੁ ਵੀਡੀਓ ਜਿਹੜੀਆਂ ਨੇ ਜੀ ਉਹ ਦੇਖਣ ਨੂੰ ਮਿਲੀਆਂ ਨੇ। ਕੁਛ ਟ੍ਰੇਲਰ ਕੰਟੇਨਰ ਖੜੇ ਕੀਤੇ ਜਿਹਦੇ ਵਿੱਚ ਸਮਾਨ, ਸਾਜੋ ਸਮਾਨ ਸੀ, ਉਹਨਾਂ ਕੰਟੇਨਰਾਂ ਦੇ ਉੱਪਰ ਚੜ੍ਹ ਕੇ ਲੋਕਾਂ ਦੀਆਂ ਜਿਹੜੀਆਂ ਫੁੱਲਾਂ ਵਾਲੀਆਂ ਕਿਆਰੀਆਂ ਮਿੱਧੀਆਂ ਗਈਆਂ, ਫੈਂਸਾਂ ਤੋੜੀਆਂ ਗਈਆਂ। ਇਹ ਲੋਕ ਭਾਵੇਂ ਉਹਨਾਂ ਦੀ ਗਿਣਤੀ 50 ਹੋਵੇ, 100 ਹੋਵੇ, 200 ਹੋਵੇ, ਪਰ ਇਸ ਤਰ੍ਹਾਂ ਦੇ ਜਿਹੜੇ ਖਰੂਦੀ ਲੋਕ ਨੇ ਉਹ ਫਿਰ ਖਬਰਾਂ ਦਾ ਹਿੱਸਾ ਬਣਦੇ ਨੇ। ਜਦੋਂ ਗੱਲ ਹੋਣੀ ਹੁੰਦੀ ਕੋਈ ਵੀ ਈਵੈਂਟ ਇੱਥੇ ਹੁੰਦਾ, ਉਸ ਈਵੈਂਟ ਦੀ ਜਦੋਂ ਸਫਲਤਾ ਦੀ ਗੱਲ ਹੋਣੀ ਹੁੰਦੀ ਆ, ਜਿਹੜੇ ਉਹਦੇ ਪ੍ਰਬੰਧਕ ਹੋਣ ਉਹਨਾਂ ਨੂੰ ਸ਼ਾਬਾਸ਼ ਦੀ ਗੱਲ ਹੁੰਦੀ ਆ, ਜਦੋਂ ਲੋਕ ਉੱਥੇ ਜਾ ਕੇ ਇੰਜੋਏ ਕਰਕੇ ਆਉਣ, ਸੋ ਉਹਨਾਂ ਦੀ ਸਾਰੀ ਉਸ ਕੀਤੀ ਕਰਾਈ ਨੂੰ ਕਲੰਕਿਤ ਕਰਨ ਵਾਲੇ ਕੁਝ ਕੁ ਲੋਕ ਹੁੰਦੇ ਨੇ। ਔਰ ਜਿਨ੍ਹਾਂ ਨੂੰ ਕਹਿ ਲਓ ਕਿ ਸਵਾਦ ਹੀ ਇਹ ਮਿਲਦਾ ਕਿ ਉਹਨਾਂ ਨੇ ਉਹ ਚੀਜ਼ਾਂ ਕਰਨੀਆਂ ਨੇ ਜਿਹੜੀਆਂ ਸਭਿਅਕ ਸਮਾਜ ਦੇ ਵਿੱਚ ਕਦੇ ਵੀ ਐਕਸੈਪਟੇਬਲ ਨਹੀਂ ਨੇ। ਹੁਣ ਉਸ ਤੋਂ ਬਾਅਦ ਫਿਰ ਕਹਿ ਲਓ ਕਿ ਜਿਹੜੀਆਂ ਸਰਕਾਰਾਂ ਵੀ ਨੇ ਉਹ ਇਸ ਸ਼ਸ਼ੁਪੰਚ ਹੁੰਦੀਆਂ ਨੇ, ਕਿਉਂਕਿ ਜਿੱਥੇ ਧਰਮ ਆ ਜਾਂਦਾ ਨਾ, ਧਾਰਮਿਕ ਚੀਜ਼ਾਂ ਜਦੋਂ ਹੁੰਦੀਆਂ ਨੇ ਉਦੋਂ ਫਿਰ ਉਹ ਥੋੜਾ ਬਹੁਤਾ ਜਿਹੜਾ ਉਹ ਸੰਕੋਚ ਕੇ ਕੁਝ ਕਾਰਵਾਈਆਂ ਕਰਦੇ ਨੇ। ਔਰ ਹੁਣ ਜਿਹੜਾ ਜੀ ਉਹ ਕਹਿ ਲਓ ਕਿ ਜਿਹੜੀਆਂ ਇੱਥੋਂ ਦੀਆਂ ਸਥਾਨਕ ਸਰਕਾਰਾਂ ਵੀ ਨੇ ਉਹਨਾਂ ਦੇ ਵੀ ਨੱਕੋ ਮੂੰਹੋਂ ਝੁੱਲਦੀ ਜਾ ਰਹੀ ਆ। ਜਿਹੜੇ ਲੋਕ ਸੱਭਿਅਕ ਢੰਗ ਦੇ ਨਾਲ ਸਮਾਜ ਦੇ ਵਿੱਚ ਵਿਚਰਨਾ ਚਾਹੁੰਦੇ ਨੇ, ਜਦੋਂ ਉਹਨਾਂ ਦੀਆਂ ਭਾਵਨਾਵਾਂ ਸਮੇਤ ਬਹੁਤ ਕੁਝ ਹੋਰ ਵੀ ਨੁਕਸਾਨਿਆ ਜਾਂਦਾ, ਤੇ ਉਹ ਫਿਰ ਜਦੋਂ ਆਵਾਜ਼ ਉਠਾਉਂਦੇ ਨੇ ਤੇ ਫਿਰ ਕੁਝ ਕੁ ਚਲਾਕ ਲੋਕ ਜਿਹੜੇ ਨੇ ਜੀ ਉਹ ਇੱਕ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ, ਦੇਖੋ ਜੀ ਇਹ ਜਿਹੜੇ ਸਟੂਡੈਂਟਾਂ ਨੂੰ ਦੇਖਣਾ ਨਹੀਂ ਮੰਗਦੇ, ਇਹ ਜਿਹੜੇ ਪੁਰਾਣੇ ਆਏ ਆ ਜੀ ਉਹ ਇਹ ਕਰਦੇ ਆ ਉਹ ਕਰਦੇ, ਫਿਰ ਉਸ ਤਰ੍ਹਾਂ ਦਾ ਇੱਕ ਭੜਕਾਊ ਪ੍ਰਚਾਰ ਸ਼ੁਰੂ ਹੁੰਦਾ। ਬਹੁਤੇ ਲੋਕ ਜਿਹੜੇ ਨੇ ਉਹ ਇਹ ਹੁੰਦਾ ਵੀ ਹੈ ਕਿ ਅਸੀਂ ਜਨਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਜਦੋਂ ਵੀ ਕਿਤੇ ਰੇਸ਼ੋ ਵੱਧਦੀ ਹੈ ਨਾ, ਹੁਣ ਉੱਥੇ ਕਹਿ ਲਓ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਜੀ ਇੰਟਰਨੈਸ਼ਨਲ ਸਟੂਡੈਂਟ ਪਹੁੰਚੇ ਹੋਏ ਸਨ, ਪਰ ਉਹਦੇ ਵਿੱਚੋਂ 50-60-100 ਜਿਹੜਿਆਂ ਨੂੰ ਡਿਸਿਪਲਿਨ 'ਚ ਰਹਿਣਾ ਨਹੀਂ ਆਉਂਦਾ, ਔਰ ਉਹਨਾਂ ਦੀਆਂ ਕਰਤੂਤਾਂ ਜਿਹੜੀਆਂ ਜੀ ਸਾਰਿਆਂ ਨੂੰ ਜਨਰਲਾਈਜ਼ ਕਰਕੇ ਤੇ ਕਹਿ ਲਓ ਵੀ ਆਲੋਚਨਾ ਦਾ ਸਾਹਮਣਾ ਸਾਰਿਆਂ ਨੂੰ ਕਰਨਾ ਪੈਂਦਾ। ਸੋ ਹੁਣ ਕੀ ਹੈ ਕਿ ਹੁਣ ਸਾਰੀ ਜਗ੍ਹਾ 'ਚ ਪੁਲਿਸ ਹੋ ਨਹੀਂ ਸਕਦੀ, ਔਰ ਉੱਥੋਂ ਕਿਹਨੂੰ ਕਿਹਨੂੰ ਫੜ ਫੜ ਕੇ ਅੰਦਰ ਦੇਈ ਚੱਲੋ, ਇਹ ਤਾਂ ਖੁਦ ਨੂੰ ਹੀ ਸੰਭਲਣਾ ਪੈਣਾ। ਖੈਰ ਇਸ ਸਾਰੇ ਕਾਸੇ ਦੇ ਵਿੱਚ ਲੋਕਾਂ ਨੇ ਆਨੰਦ ਮਾਣਿਆ। ਸਾਡਾ ਵੀਕਐਂਡ ਥੋੜਾ ਜਿਹਾ ਬਿਜ਼ੀ ਸੀ, ਇੱਕ ਤਾਂ ਅਸੀਂ ਮੁਬਾਰਕਬਾਦ ਉਸ ਦਿਨ ਵੀ ਦਿੱਤੀ ਸੀ ਕਿ ਫਰਾਈਡੇ ਵਾਲੇ ਦਿਨ ਸਤਨਾਮ ਸਿੰਘ ਸਰਾਏ ਹੋਰਾਂ ਦੀ ਬੇਟੀ ਦੇ ਆਨੰਦ ਕਾਰਜ ਫਰਾਈਡੇ ਹੋਏ ਸਨ, ਸੈਚਰਡੇ ਫਿਰ ਉਹਨਾਂ ਦੀ ਪਾਰਟੀ ਸੀ। ਸੋ ਕੱਲ੍ਹ ਜਿਹੜਾ ਜੀ ਸਪ੍ਰੈਂਜ਼ਾ ਬੈਂਕਟ ਹਾਲ ਦੇ ਵਿੱਚ ਮੇਜਰ ਸਿੰਘ ਨਾਥ ਹੋਰੀ ਜਿਹੜੇ ਕਿ ਏਸ਼ੀਅਨ ਫੂਡ ਸੈਂਟਰ ਦੇ ਸੀਈਓ ਨੇ, ਸੋ ਉਹਨਾਂ ਦੀ ਬੇਟੀ ਦੀ ਇੰਗੇਜਮੈਂਟ ਸੀ। ਇੱਦਾਂ ਤੁਹਾਡੇ ਬਹੁਤ ਸਾਰੇ ਹੋਰ ਈਵੈਂਟ ਹੋਣਗੇ ਜਿਨ੍ਹਾਂ ਦੇ ਵਿੱਚ ਤੁਸੀਂ ਸ਼ਿਰਕਤ ਕੀਤਾ ਹੋਵੇਗਾ, ਪਰ ਮੌਸਮ ਵਾਹਵਾ ਠੰਡਾ ਹੋ ਗਿਆ, ਅੱਜ ਵੀ ਠੰਡਾ। ਅੱਜ ਦਾ ਜਿਹੜਾ ਅਸੀਂ ਲੌਂਗ ਵੀਕਐਂਡ ਮਨਾ ਰਹੇ ਹਾਂ, ਥੈਂਕਸ ਗਿਵਿੰਗ ਲੌਂਗ ਵੀਕਐਂਡ ਆ, ਸਾਨੂੰ ਕਹਿ ਲਓ ਕਿ ਸ਼ੁਕਰਾਨਾ ਕਰਨਾ ਚਾਹੀਦਾ। ਇਹ ਇਹਨਾਂ ਮੁਲਕਾਂ ਦੀ ਵੀ ਪਰੰਪਰਾ ਹੈ ਕਿ ਜਦੋਂ ਇਸ ਸੀਜ਼ਨ ਦਾ, ਇਸ ਜਿਹੜਾ ਕਹਿ ਲਓ ਕਿ ਗਰਮੀਆਂ ਦੀ ਰੁੱਤ, ਜਿਸ ਰੁੱਤ ਦੇ ਵਿੱਚ ਫਸਲਬਾੜੀ ਜਿਹੜੀ ਹੈ ਜੀ ਉਹ ਬਹੁਤ ਫਲਦੀ ਫੁੱਲਦੀ ਆ, ਇੱਕ ਮੌਸਮੀ ਤਿਉਹਾਰ ਹੈ। ਸਾਡੇ ਵੀ ਬਹੁਤ ਸਾਰੇ ਮੌਸਮੀ ਤਿਉਹਾਰ ਹੈ ਜਿਨ੍ਹਾਂ ਨੂੰ ਅਸੀਂ ਧਾਰਮਿਕ ਰੰਗਤ ਦਿੱਤੀ ਹੋਈ ਆ। ਇਹਦੇ ਵਿੱਚ ਕੀ ਕਰਦੇ ਕਿ ਕਿਉਂਕਿ ਜਦੋਂ ਮੌਸਮ ਵਧੀਆ ਹੁੰਦਾ ਉਦੋਂ ਫਿਰ ਸਾਰਾ ਅਨਾਜ ਜਿਹੜਾ ਜੀ ਉਹ ਉਗਾਇਆ ਜਾਂਦਾ, ਅਤੇ ਜਦੋਂ ਫਿਰ ਕਹਿੰਦਾ ਬਰਫ਼ ਪੈ ਜਾਂਦੀ ਆ, ਅਤੇ ਉਸ ਬਰਫੀਲੇ ਮੌਸਮ ਦੇ ਵਿੱਚ ਜਿਹੜਾ ਇਸ ਵਧੀਆ ਮੌਸਮ ਦਾ ਉਗਾਇਆ ਹੋਇਆ ਅਨਾਜ ਹੈ ਉਸਨੂੰ ਸਾਂਭਿਆ, ਸੰਭਾਲ ਕੇ ਸਟੋਰ ਕੀਤਾ, ਅਤੇ ਉਸ ਤੋਂ ਬਾਅਦ ਦੇ ਵਿੱਚ ਸਾਰਾ ਉਹ ਸਮਾਂ ਜਦੋਂ ਅਨਾਜ ਨਹੀਂ ਉੱਗਦਾ ਉਦੋਂ ਫਿਰ ਖਾਧਾ ਜਾਂਦਾ, ਅਤੇ ਇਹ ਉਸ ਕੁਦਰਤ ਦਾ ਧੰਨਵਾਦ ਕਰਨ ਵਾਸਤੇ ਇਹ ਤਿਉਹਾਰ ਜਿਹੜਾ ਉਹ ਬਣਾਇਆ ਗਿਆ, ਜਿਹਦੇ ਵਿੱਚ ਕਹਿ ਲਓ ਕਿ ਉਸ ਕੁਦਰਤ ਦਾ ਧੰਨਵਾਦ ਕੀਤਾ ਜਾਂਦਾ ਔਰ ਉਸ ਦੀਆਂ ਨਿਆਮਤਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ। ਪਰਮਾਤਮਾ ਦਾ ਜਾਂ ਕੁਦਰਤ ਦਾ ਕਹਿ ਲਓ ਕਿ ਇਹ ਲੋਕ ਵੀ ਧੰਨਵਾਦ ਕਰਦੇ ਨੇ। ਇਸ ਤੋਂ ਬਾਅਦ ਕਿ ਕ੍ਰਿਸਮਸ ਹੋਣੀ ਆ, ਕ੍ਰਿਸਮਸ ਦੇ ਵਿੱਚ ਵੀ ਕਹਿ ਲਓ ਕਿ ਉਹ ਵੀ ਇੱਕ ਮੌਸਮੀ ਤਿਉਹਾਰ ਹੈ, ਉਸ ਦੇ ਨਾਲ ਵੀ ਧਰਮ ਨੂੰ ਜੋੜ ਦਿੱਤਾ ਗਿਆ। ਆਪਾਂ ਜਦੋਂ ਕ੍ਰਿਸਮਸ ਦਾ ਅਲੱਗ ਆਇਆ ਆਪਾਂ ਉਦੋਂ ਥੋੜ੍ਹੀ ਜਿਹੀ ਡਿਟੇਲਡ ਗੱਲਬਾਤ ਕਰਾਂਗੇ ਕਿ ਜਿਹੜਾ ਕ੍ਰਿਸਮਸ ਟ੍ਰੀ ਜਿਹੜਾ ਜੀ ਉਹ ਕਿਉਂ ਲਾਇਆ ਜਾਂਦਾ, ਜਿਹੜਾ ਘਰਾਂ ਦੇ ਵਿੱਚ ਸ਼ਿੰਗਾਰਿਆ ਜਾਂਦਾ, ਕਿਉਂਕਿ ਇਹ ਕੁਝ ਇੱਕ ਜਿਹੜੇ ਦਰਖਤ ਨੇ ਕਿ ਜਿੰਨੀ ਮਰਜ਼ੀ ਬਰਫ਼ ਪਈ ਹੋਵੇ ਇਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਪੈਂਦਾ। ਔਰ ਇੱਥੇ ਇੱਕ ਜਿਹੜਾ ਉਹ ਜਿਹੜੀ ਗ੍ਰੀਕੋ ਰੋਮਨ ਸੱਭਿਅਤਾ ਹੈ ਉਹਦੇ ਵਿੱਚ ਵੀ, ਕਿਉਂਕਿ ਜਿਹੜੇ ਭਰਮ ਭੁਲੇਖੇ ਨੇ ਉਹ ਸਿਰਫ ਆਪਣੇ ਵਾਲੇ ਪਾਸੇ ਨਹੀਂ, ਇਹਨਾਂ ਦੇ ਵਿੱਚ ਵੀ ਨੇ। ਔਰ ਉਦੋਂ ਵੀ ਇਹ ਸਮਝਿਆ ਜਾਂਦਾ ਸੀ ਕਿ ਭਾਈ ਜਿਹੜਾ ਧੁੰਦ ਦਾ ਦੈਂਤ ਹੈ ਇਹ ਸੂਰਜ ਨੂੰ ਨਿਗਲਣ ਦੀ ਕੋਸ਼ਿਸ਼ ਕਰਦਾ, ਔਰ ਜੇ ਸੂਰਜ ਨਿਗਲਿਆ ਗਿਆ ਤਾਂ ਧਰਤੀ ਜਿਹੜੀ ਉਹ ਖਤਮ ਹੋ ਜਾਣੀ ਹੈ, ਕਿਉਂਕਿ ਹੀਟ ਇਜ਼ ਐਨਰਜੀ। ਔਰ ਜਿਹੜਾ ਸੂਰਜ ਆ ਉਸਨੂੰ ਇੰਪਾਵਰ ਕਰਨ ਦੇ ਵਾਸਤੇ ਇਹ ਤਿਉਹਾਰ ਮਨਾਏ ਜਾਂਦੇ ਸਨ। ਔਰ ਇੱਥੇ ਉਦੋਂ ਇਹ ਸੀ ਕਿ ਜਿਹੜਾ ਰਾਜੇ ਦੀ ਬਲੀ ਦਿੱਤੀ ਜਾਂਦੀ ਸੀ ਇਸ ਸਾਰੇ ਕਾਰਨ ਸੂਰਜ ਨੂੰ ਬਚਾਉਣ ਵਾਸਤੇ। ਔਰ ਫਿਰ ਉੱਥੋਂ ਇਹ ਹੋਇਆ ਕਿ ਭਾਈ ਹੁਣ ਰਾਜਾ ਕਿਹਨੂੰ ਮਾਰ ਦਈਏ, ਫਿਰ ਉਹ ਜਿਹੜਾ ਕੋਈ ਕ੍ਰਿਮੀਨਲ ਹੁੰਦਾ ਸੀ ਉਸ ਵੇਲੇ ਜਿਹਨੂੰ ਸਜ਼ਾਏ ਮੌਤ ਹੋਈ ਹੁੰਦੀ ਸੀ, ਫਿਰ ਉਹਨੂੰ ਇੱਕ ਦਿਨ ਵਾਸਤੇ ਰਾਜਾ ਬਣਾ ਦਿੱਤਾ ਜਾਂਦਾ ਸੀ, ਅਤੇ ਜਦੋਂ ਫਿਰ ਤਕਾਲਾਂ ਪੈਂਦੀਆਂ ਸੀ ਅਤੇ ਗਲੋਤੀਨ ਦੇ ਵਿੱਚ ਉਹਦੀ ਧੌਣ ਦੇ ਕੇ ਅਤੇ ਉਹਦੀ ਧੌਣ ਵੱਢ ਦਿੱਤੀ ਜਾਂਦੀ ਸੀ, ਉਹਦੀ ਬਲੀ ਦੇ ਦਿੱਤੀ ਜਾਂਦੀ ਸੀ। ਇਹਦੇ ਨਾਲ ਫਿਰ ਉਹ ਜਿਹੜੇ ਦੇਵਤਿਆਂ ਨੂੰ ਖੁਸ਼ ਕਰਦੇ ਸੀ ਅਤੇ ਇਹਦੇ ਨਾਲ ਜਿਹੜਾ ਸੂਰਜ ਆ ਉਹ ਇੰਪਾਵਰ ਹੁੰਦਾ ਸੀ। ਹੁਣ ਸੂਰਜ ਨਾਲ ਸੰਬੰਧਿਤ ਬਹੁਤ ਸਾਰੀਆਂ ਕਹਾਣੀਆਂ ਨੇ, ਹੁਣ ਜਦੋਂ ਵਿਸ਼ਕਰਮਾ ਡੇ ਆਇਆ ਅਤੇ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਕਿ ਸੂਰਜ ਦਾ ਸਾਰਾ ਜਿਹੜਾ ਕੋੜਮਾ ਉਹਦਾ ਜ਼ਿਕਰ ਜਿਹੜਾ ਕੀਤਾ ਜਾਊਗਾ। ਖੈਰ ਅੱਜ ਸਵੇਰ ਤੋਂ ਲੈ ਕੇ ਅਤੇ ਹੁਣ ਤੱਕ ਜਿਹੜੀ ਖਬਰ ਅੱਗ ਵਾਂਗੂ ਫੈਲੀ ਆ ਉਹ ਇਹ ਹੈ ਕਿ ਕੈਨੇਡਾ ਅਤੇ ਅਮੈਰੀਕਾ ਜਿਹੜਾ ਭਾਰਤ ਆ ਜੀ ਫਿਰ ਦੁਬਾਰਾ ਆਹਮੋ ਸਾਹਮਣੇ ਹੋ ਗਏ ਨੇ, ਔਰ ਭਾਰਤ ਨੇ ਕੈਨੇਡਾ ਦੇ ਨਾਲ ਆਪਣੇ ਰਿਸ਼ਤੇ ਜਿਹੜੇ ਆ ਜੀ ਉਹ ਤੋੜ ਲਏ ਨੇ। ਅਸੀਂ ਉਹਦਾ ਜ਼ਿਕਰ ਜਿਹੜਾ ਜੀ ਉਹ ਅੱਗੇ ਜਾ ਕੇ ਕਰਾਂਗੇ। ਅੱਜ 14 ਤਰੀਕ ਇੱਥੇ ਆ ਅਤੇ 15 ਅਤੇ 14 ਦੀ ਵਿਚਕਾਰਲੀ ਰਾਤ ਜਿਹੜੀ ਹੈ ਜੀ ਉਹ ਇੰਡੀਆ ਦੇ ਵਿੱਚ ਆ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਔਰ ਅਰਦਾਸ ਕਰਿਓ ਕਿ ਭਾਈ ਸਾਰਾ ਕੁਝ ਸੁੱਖ ਸਵੀਲੀ ਬੀਤ ਜਾਵੇ। ਜਿਹੋ ਜਿਹਾ ਪੰਚਾਇਤੀ ਚੋਣਾਂ ਦੇ ਵੇਲੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਮਾਹੌਲ ਹੈ, ਉਹ ਜਿਹੜੀਆਂ ਪਿਛਲੀਆਂ ਸਰਕਾਰਾਂ ਚਾਹੇ ਉਹ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਅਕਾਲੀ ਬੀਜੇਪੀ ਦੀ ਸਰਕਾਰ ਹੋਵੇ ਸਾਂਝੀ, ਇਹਨਾਂ ਕਿਸੇ ਵੀ ਸਰਕਾਰ ਵੇਲੇ ਇੰਨਾ ਜ਼ਿਆਦਾ ਖੌਫਨਾਕ ਮੰਜ਼ਰ ਪੰਚਾਇਤੀ ਚੋਣਾਂ ਵੇਲੇ ਕਦੇ ਵੀ ਨਹੀਂ ਸੀ ਬਣਿਆ। ਜਿਹੜੀ ਹੁਣ ਸਰਕਾਰ ਆ ਜਿਹੜੀ ਬਦਲਾਅ ਵਾਲੀ ਸਰਕਾਰ ਆਪਾਂ ਕਾਹਨੂੰ ਅਸੀਂ ਲੈ ਕੇ ਆਏ, ਇਹ ਸਾਡੀ ਪੂਛ ਨੂੰ ਬੜੀ ਅੱਗ ਲੱਗੀ ਸੀ ਵੀ ਭਾਈ ਜਿਹੜੇ ਅਕਾਲੀ ਕਾਂਗਰਸੀ ਆ ਜੀ ਇਹਨਾਂ ਨੇ ਪੰਜਾਬ ਲੁੱਟ ਕੇ ਖਾ ਲਿਆ ਅਤੇ ਆਹ ਇਨਕਲਾਬ ਵਾਲੀ ਸਰਕਾਰ ਜਿਹੜੀ ਆ ਲੈ ਕੇ ਆਉਣੀ ਆ। ਉਦੋਂ ਕੋਈ ਇਹਨਾਂ ਦੇ ਅਗੇਂਸਟ ਕੋਈ ਬੋਲਦਾ ਸੀ ਨਾ ਸਾਨੂੰ ਬੜਾ ਤਾਅ ਚੜ੍ਹਦਾ ਸੀ, ਪਰ ਹੁਣ ਹੱਥਾਂ ਦੇ ਦੰਦੀਆਂ ਵੱਢਦੇ ਕਿ ਕਰ ਕੀ ਲਿਆ, ਕਿਉਂਕਿ ਜੋ ਹਾਲਾਤ ਇਸ ਵੇਲੇ ਉੱਥੇ ਹੋਏ ਪਏ ਨੇ, ਕਿਉਂਕਿ ਬਦਲਾਅ ਦਾ ਵਿਚਾਰਾ ਬੌਂਦਲਿਆ ਫਿਰਦਾ, ਸਰਕਾਰ ਨੂੰ ਖੁਦ ਨਹੀਂ ਪਤਾ ਵੀ ਕਰਨਾ ਕੀ ਆ, ਸਿਰਫ ਬਿਆਨਾਂ ਦੇ ਉੱਪਰ ਕੰਮ ਚੱਲ ਰਿਹਾ ਸੀ ਤੇ ਹੁਣ ਬਿਆਨ ਵੀ ਬਿਮਾਰ ਬਿਮਾਰ ਹੋਏ ਫਿਰਦੇ ਨੇ। ਜਿਸ ਦਿੱਲੀ ਦੀ ਗੱਲ ਕਰਦੇ ਹਾਂ ਕਿ ਦਿੱਲੀ ਨੇ ਕਦੇ ਕਹਿ ਲਓ ਕਿ ਪੰਜਾਬ ਦੇ ਉੱਪਰ ਰਾਜ ਨਹੀਂ ਕੀਤਾ, ਪਰ ਇਸ ਵੇਲੇ ਪੰਜਾਬ ਜਿਹੜਾ ਉਹ ਦਿੱਲੀ ਦੀ ਗ੍ਰਿਫਤ ਚ ਆ ਚੁੱਕਾ। ਕਹਿਣ ਨੂੰ ਭਗਵੰਤ ਮਾਨ ਹੋਰੀ ਸੀਐਮ ਨੇ, ਪਰ ਇਸ ਵੇਲੇ ਕੇਜਰੀਵਾਲ ਹੋਰਾਂ ਦਾ ਗਲਬਾ ਪੰਜਾਬ ਤੇ ਪੈ ਚੁੱਕਾ। ਭਗਵੰਤ ਮਾਨ ਹੋਰਾਂ ਦੇ ਜਿੰਨੇ ਨੇੜਲੇ ਸਨ ਸੱਜੀਆਂ ਖੱਬੀਆਂ ਬਾਹਾਂ, ਉਹ ਸਾਰੀਆਂ ਛਾਂਗ ਦਿੱਤੀਆਂ ਗਈਆਂ ਨੇ। ਚੀਫ ਸੈਕਟਰੀ ਬਦਲ ਦਿੱਤਾ ਸੀ, ਦੋ ਜਿਹੜੇ ਨੇ ਜੀ ਉੱਥੇ ਉਨ੍ਹਾਂ ਨੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ, ਜਿਹੜੇ ਇੱਕ ਨੂੰ ਕੈਬਨਿਟ ਦਾ ਦਰਜਾ ਤੇ ਇੱਕ ਨੂੰ ਸੈਕਟਰੀ ਦਾ ਦਰਜਾ ਦੇ ਕੇ ਉਹ ਫਿੱਟ ਕਰ ਦਿੱਤੇ ਨੇ। ਡੀਜੀਪੀ ਏਡੀਜੀਪੀ ਜਿਹੜੇ ਨੇ ਜੀ ਉਹ ਚੇਂਜ ਹੋ ਜਾਣਗੇ, ਮੋਰਲੇ ਹਫ਼ਤੇ 'ਚ ਹੋ ਜਾਣਗੇ। ਸੋ ਗੱਲ ਕੀ ਕਿ ਉਧਰੋਂ ਪੰਜਾਬ ਦੇ ਵਿੱਚ ਹੂੰਝਾ ਫੇਰਨ ਦੀ ਤਿਆਰੀ ਜਿਹੜੀ ਉਹ ਸ਼ੁਰੂ ਹੋ ਗਈ। ਹੁਣ ਕੇਜਰੀਵਾਲ ਹੋਰੀ ਜਿਹੜੇ ਨੇ ਜੀ ਉਹ ਦਿੱਲੀ ਦੇ ਮੁੱਖ ਮੰਤਰੀ ਨਹੀਂ ਰਹੇ, ਪਰ ਹੁਣ ਜਦੋਂ ਉਹਨਾਂ ਨੇ ਕਿਤੇ ਜਾਣਾ ਜੂਣਾ ਹੁੰਦਾ ਤੇ ਭਗਵੰਤ ਮਾਨ ਵਾਲਾ ਹੈਲੀਕਾਪਟਰ ਲੈ ਕੇ ਜਾਂਦੇ ਨੇ ਤੇ ਭਗਵੰਤ ਮਾਨ ਨੂੰ ਵੀ ਨਾਲ ਜਾਣਾ ਪੈਂਦਾ ਜਿਵੇਂ ਕੇਜਰੀਵਾਲ ਦਾ ਅਰਦਲੀ ਹੋਵੇ। ਕੰਮ ਉੱਥੇ ਕੱਲਾ ਕੇਜਰੀਵਾਲ ਦਾ ਹੁੰਦਾ, ਇਸ ਕਰਕੇ ਉਹ ਕੱਲਾ ਹੈਲੀਕਾਪਟਰ ਲਿਜਾ ਨਹੀਂ ਸਕਦਾ, ਵੀ ਰੌਲਾ ਪਊ। ਉਹ ਫਿਰ ਨਾਲ ਭਗਵੰਤ ਨੂੰ ਵੀ ਚੱਲ ਯਾਰ ਲੈ ਕਾ ਆਪਣਾ ਹੈਲੀਕਾਪਟਰ ਦਾ ਜਾ ਤੇ ਚੱਲ ਆਪਾਂ ਇਧਰੋਂ ਬੜਾ ਗੇੜਾ ਮਾਰ ਕੇ ਗਏ। ਪੰਜਾਬ ਜਿਹੜਾ ਜੀ ਹੋਰ ਕਰਜਾਈ ਹੋ ਰਿਹਾ। ਐਗਜ਼ਾਮਪਲ ਦਿੰਦਾ ਜੀ ਇੱਕ, ਕਿਉਂਕਿ ਬਹੁਤੇ ਜਿਹੜੇ ਜਿਨ੍ਹਾਂ ਨੂੰ ਇਹ ਅਕਾਲੀਆਂ ਨੂੰ ਜਾਂ ਕਾਂਗਰਸੀਆਂ ਨੂੰ ਗਾਲਾਂ ਕੱਢਦੇ ਸੀ, ਉਹਨਾਂ ਦੇ ਲੀਡਰ ਜਿਹੜੇ ਹੈ ਜੀ ਉਹ ਲਿਆ ਲਿਆ ਕਿਤੇ ਇਲੈਕਸ਼ਨ ਜਿੱਤੀਆਂ ਨੇ। ਹੁਣ ਡਿੰਪੀ ਢਿੱਲੋਂ ਜਿਹੜਾ ਕਿ ਸੁਖਬੀਰ ਬਾਦਲ ਹੋਰਾਂ ਦਾ ਖਸਮ ਖਾਸ ਸੀ, ਉਸ ਨੂੰ ਆਮ ਆਦਮੀ ਪਾਰਟੀ ਚ ਲੈ ਆਉਂਦਾ। ਹੁਣ ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਨੇ ਕਹਿ ਲਓ ਕਿ 14 ਵਾਲੀਆਂ ਇਲੈਕਸ਼ਨਾਂ ਤੋਂ ਲੈ ਕੇ ਹੁਣ ਤੱਕ ਧੱਕੇ ਖਾਧੇ ਸੀ, ਉਹ ਪਾਸੇ ਰਹਿ ਗਏ ਤੇ ਜਿਹੜੇ ਡਿੰਪੀ ਢਿੱਲੋਂ ਦੇ ਨੇੜਲੇ ਸੀ ਜਿਹੜੇ ਉਸ ਵੇਲੇ ਅਕਾਲੀ ਹੁੰਦੇ ਸੀ, ਹੁਣ ਡਿੰਪੀ ਨੇ ਉੱਥੇ ਉਹ ਫਿੱਟ ਕਰਨੇ ਸੀ। ਸਭ ਤੋਂ ਵੱਧ ਕਹਿ ਲਓ ਕਿ ਜਿਹੜੀ ਮਨਮਰਜ਼ੀ ਜਾਂ ਫਿਰ ਜਿਹੜਾ ਧੱਕਾ ਉਹ ਡਿੰਪੀ ਨੇ ਉਸ ਆਪਣੇ ਇਲਾਕੇ ਚ ਕੀਤਾ। ਹੁਣ ਉਹਦੇ ਨਾਲ ਇਹ ਹੋਇਆ ਕਿ ਜਿਹੜੇ ਉਸ ਵੇਲੇ ਅਕਾਲੀ ਸੀ ਉਹਨਾਂ ਨੂੰ ਧੱਕੇ ਦੇ ਨਾਲ ਸਰਪੰਚੀਆਂ ਦਵਾਉਣ ਦੀ ਗੱਲ ਚੱਲੀ ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਵੀ ਸਰਕਾਰ ਸਾਡੀ ਆ ਤੇ ਡਾਂਗਾਂ ਪਈਆਂ ਉਹਨਾਂ ਦੇ ਸਿਰ ਚ। ਹੁਣ ਜਿਹੜੇ ਅਕਾਲੀ ਡਿੰਪੀ ਦੇ ਨਾਲ ਆਏ ਨੇ ਉਹ ਕਿਹੜੇ ਵੇਲੇ ਪਿਛਾਂ ਨੂੰ ਮੁੜ ਜਾਣੇ ਪਤਾ ਕੋਈ ਨਹੀਂ, ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਸੀ ਜਿਨ੍ਹਾਂ ਨੇ ਹੁਣ ਪੰਚਾਇਤੀ ਚੋਣਾਂ ਚ ਛਿੱਤਰ ਖਾਧੇ ਆ, ਔਰ ਉਹ ਤੁਸੀਂ ਅੰਦਾਜ਼ਾ ਲਓ ਵੀ ਉਹਨਾਂ ਨੂੰ ਮੁੜਨ ਦੇਣਗੇ। ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਨੇ ਇਹ ਸੋਚਿਆ ਵੀ ਭਾਈ ਕੋਈ ਗੱਲ ਨਹੀਂ, ਧੱਕਾਸ਼ਾਹੀ ਜਿਹੜੀ ਹੈ ਜੀ ਉਹ ਅਕਾਲੀ ਕਾਂਗਰਸੀ ਵੀ ਕਰਦੇ ਆਏ ਨੇ, ਹੁਣ ਅਸੀਂ ਕਰਕੇ ਦਿਖਾਉਂਦੇ ਹਾਂ, ਔਰ ਉਹਦਾ ਨੁਕਸਾਨ ਜਿਹੜਾ ਜੀ ਉਹ ਇਹਨਾਂ ਨੂੰ ਹੀ ਹੋਣਾ। ਦੂਜੇ ਪਾਸੇ ਜਿਹੜੇ ਬੰਦੇ ਇਨਕਲਾਬ ਭਾਲਦੇ ਸੀ ਉਹਨਾਂ ਦਾ ਦਿਲ ਜ਼ਰੂਰ ਟੁੱਟਾ ਵੀ ਅਕਾਲੀਆਂ ਕਾਂਗਰਸੀਆਂ ਦੀ ਸਿਆਸਤ ਨੂੰ ਪੰਜਾਬ ਤੋਂ ਲਾਂਭੇ ਕਰਨ ਦੀ ਸਾਡੀ ਕਵਾਇਤ ਜਿਹੜੀ ਹੈ ਜੀ ਉਹ ਬੁਰੇ ਤਰੀਕੇ ਦੇ ਨਾਲ ਫਲੋਪ ਹੋ ਗਈ ਹੈ। ਤੇ ਹੁਣ ਜਿਹੜਾ ਨੇੜਲੇ ਭਵਿੱਖ ਦੇ ਵਿੱਚ ਨੇੜੇ ਘੱਟੋ ਘੱਟ 3-4 ਦਹਾਕਿਆਂ ਦੇ ਵਿੱਚ ਉਹੋ ਜਿਹਾ ਕੋਈ ਮਾਹੌਲ ਦੁਬਾਰਾ ਬਣਦਾ ਨਜ਼ਰ ਨਹੀਂ ਆਉਣਾ। ਸੋ ਇਸ ਵੇਲੇ ਪੰਜਾਬ ਦੇ ਵਿੱਚ ਕਹਿ ਲਓ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਦੇ ਤੀਲੇ ਤੀਲੇ ਖਿਲ ਰਹੇ ਪਏ ਨੇ, ਝਾੜੂ ਜਿਹੜਾ ਜੀ ਉਹ ਬੁਰੇ ਹਾਲਾਤਾਂ ਦੇ ਵਿੱਚ ਹੈ। ਹੁਣ ਜਦੋਂ ਕੱਲ੍ਹ ਦੀਆਂ ਖ਼ਬਰਾਂ ਆਉਣੀਆਂ ਨੇ ਅਰਦਾਸ ਕਰਿਓ ਕਿ ਉੱਥੋਂ ਬਹੁਤੀਆਂ, ਕਿਉਂਕਿ ਅੱਜ ਜਿਹੜੀਆਂ ਵੀਡੀਓ ਆ ਰਹੀਆਂ ਨੇ ਕਿਸੇ ਦਾ ਸਿਰ ਪੱਟਾ, ਕਿਸੇ ਦੇ ਗੋਲੀ ਚੱਲੀ ਹੈ, ਕਿਸੇ ਦੇ ਕੁਛ ਹੋਇਆ, ਅੱਜ ਦੀ ਰਾਤ ਜਿਹੜੀ ਜੀ ਕਾਫ਼ੀ ਕ੍ਰਿਟੀਕਲ ਹੈ ਪੰਜਾਬ ਵਾਸਤੇ। ਕਾਮਨਾ ਕਰਦੇ ਹਾਂ ਕਿ ਇਹ ਸੁੱਖ ਸਵੀਲੀ ਲੰਘ ਜਾਵੇ। ਹੁਣ ਆਪਾਂ ਨਿੱਕੀ ਜਿਹੜੀ ਹੈ ਬ੍ਰੇਕ, ਉਸ ਬ੍ਰੇਕ ਤੋਂ ਬਾਅਦ ਫਿਰ ਗੱਲ ਕਰਦੇ ਹਾਂ ਕਿ ਕੈਨੇਡਾ ਤੇ ਇੰਡੀਆ ਦੇ ਰਿਸ਼ਤਿਆਂ ਦਾ ਕੀ ਬਣਿਆ ਤੇ ਕੀ ਸੰਭਾਵਨਾਵਾਂ ਨੇ। ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਹੋਵੇ 416-620-1778 ਸਟੂਡੀਓ ਦਾ ਫੋਨ ਨੰਬਰ, ਫੋਨ ਕਰਕੇ ਭਾਵੇਂ ਦੱਸ ਹੀ ਦਿਓ ਮਾੜਾ ਜਿਹਾ ਵੀ ਭਾਈ ਤੁਸੀਂ ਸੁਣ ਰਹੇ ਹੋ, ਕਿਉਂਕਿ ਛੁੱਟੀ ਵਾਲੇ ਦਿਨ ਬਹੁਤੀ ਵਾਰੀ ਆਪਾਂ ਹੋਰ ਕੰਮਾਂ 'ਚ ਬਿਜ਼ੀ ਹੁੰਦੇ ਹਾਂ, ਰੇਡੀਓ ਪੋਰਸ ਹੁੰਦੇ ਜਦੋਂ ਗੱਡੀਆਂ ਭੇਡਿਆਂ ਦੇ ਵਿੱਚ ਬੈਠੇ ਹੋਈਏ। ਸੋ ਥੋੜਾ ਜਿਹਾ ਮੈਨੂੰ ਹੌਸਲਾ ਹੋ ਜੂ ਕਿ ਨਹੀਂ ਭਾਈ ਮੈਨੂੰ 2-4 ਸੁਣਨ ਵਾਲੇ ਹੈਗੇ ਆ ਤੇ ਮਾੜਾ ਜਿਹਾ ਫੋਨ ਕਰਕੇ 400-26-20-17-78 ਤੇ ਦੱਸ ਦਿਓ। ਆਹ ਬ੍ਰੇਕ ਲੈ ਲਈਏ ਇੱਕ।
HK Tire Center to cars and trucks se brand new ya old tires le sakde ho.
BF Goodrich, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tire Center।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਬਦਲਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ, ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ। ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਜ਼ੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ। ਪੂਜਾ ਦਾ ਸਮਾਨ, ਮੱਠੇ, ਮਠਿਆਈਆਂ, ਆਲ ਅੰਡਰ ਵਨ ਰੂਫ। ਸਮੋਸਾ ਐਂਡ ਸਵੀਟ ਫੈਕਟਰੀ, ਚਲੋ ਫਰੈਸ਼ ਕੋ ਲੋਕੇਸ਼ਨ ਬ੍ਰੈਮਲੀ ਐਂਡ ਸੈਨਲਵੁੱਡ ਐਂਡ A410 ਕੰਟਰੀ ਸਾਈਡ ਅਤੇ ਸਭ ਦੀ ਫੇਵਰੇਟ ਇੱਕੋ ਲੋਕੇਸ਼ਨ 1850 ਐਲਬਿਨ ਰੋਡ ਅਟੋਬਿਕੋ ਤੇ ਵੀ ਆ ਸਕਦੇ ਹੋ। ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ। 416-216-1165।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਵਾਈ ਦੇ ਨਾਲ ਸੰਪਰਕ ਕਰੋ 647-388-8154 607-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ। ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਇੱਕ ਵਾਰੀ ਫਿਰ ਸਵਾਗਤ ਜੀ, ਧੰਨਵਾਦ ਤੁਹਾਡੇ ਮੈਸੇਜਸ ਦਾ ਤੇ ਆਪਣੇ ਨਾਲ ਕਾਲਰ ਵੀ ਜੁੜੇ ਆ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਹਾਂਜੀ ਸਰ, ਕੀ ਅੱਛਾ ਅੱਛਾ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ 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 ਜੀ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਥੈਂਕ ਯੂ ਥੈਂਕ ਯੂ, ਐਪਰੀਸ਼ੀਏਟਡ। ਹਾਂਜੀ ਖਾਲਸਾ ਜੀ, ਕੀ ਹਾਲ ਜੀ?
ਮੈਨੂੰ ਜਿਵੇਂ ਵੇਗ ਜਾ ਪਤਾ ਸੀ, ਹੌਲੀਡੇ ਬਹੁਤਾ ਗੂੜਾ ਨੀ ਸੀ, ਨਾ ਹੀ ਮੈਨੂੰ ਬਹੁਤਾ ਗੂੜਾ ਪਤਾ ਸਾਡੇ ਸਰਪੰਚੀ ਦੇ ਕੌਣ ਖੜਾ ਪਿੰਡ
ਜਾਏਗੀ,
ਨਾ ਹੀ ਫੋਨ ਕੀਤਾ ਸਵਾਰ ਚਾਲਕ
ਸਰਬਸੰਮਤੀਆਂ ਹੋ ਰਹੀਆਂ ਨਾ ਵੀ ਉੱਥੇ ਚੱਲ ਪਿਆ, ਇੱਕ ਹੋਰ ਚਲਨ ਚੱਲ ਪਿਆ ਜੀ, ਜਿਹੜਾ MLA ਆ ਨਾ ਉਹ ਕਹਿੰਦਾ ਵੀ ਤੁਸੀਂ 20-25 ਲੱਖ ਰੁਪਇਆ ਘੱਟੋ ਘੱਟ ਲਾਓਗੇ ਇਲੈਕਸ਼ਨ ਲੜਨ ਤੇ, ਵੀ ਇੱਦਾਂ ਕਰੋ ਵੀ 5-7 ਲੱਖ ਇੱਧਰ ਨੂੰ ਸੁੱਟੋ, ਬਾਕੀ ਮੈਂ ਜਾਣਾ ਮੇਰਾ ਕੰਮ ਜਾਣਾ, ਤੁਸੀਂ ਸਰਪੰਚ ਬਣ ਜਾਓਗੇ।
ਉਹ ਫਿਰ ਕੰਟਰੋਲ, ਹਾਂ ਸਿਸਟਮ ਜਿਹੜਾ ਆ ਇਹਦਾ ਇੱਕ ਰੈਂਕ ਐਂਡ ਫਾਈਲ ਜਾਂ ਕਹਿ ਲੋ ਚੇਨ ਸਿਸਟਮ ਜਿਹੜਾ ਉਹ ਉਸ ਤਰੀਕੇ ਚ ਲਿਆਉਣਾ ਚਾਹੁੰਦੇ ਇਹਨਾਂ ਨੂੰ, ਜਿਵੇਂ ਇੱਥੇ ਆਪਣੇ ਮਿਊਂਸੀਪਲ ਇਲੈਕਸ਼ਨ ਨੀ, ਇੱਦਾਂ ਜਿਹੜੀਆਂ ਆਪਣੀਆਂ ਲੋਕਲ ਆਪਣੀਆਂ ਪੰਚਾਇਤਾਂ, ਇਹਨਾਂ ਦੇ ਵਿੱਚ ਪੋਲਿਟਿਕਸ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ, ਕਿਉਂਕਿ ਕਮਿਊਨਿਟੀ
ਐਗਜੈਕਟਲੀ
ਬਹੁਤ ਜ਼ਿਆਦਾ ਇਹਦਾ ਅਸਰ ਪੈਂਦਾ, ਕਿਉਂਕਿ ਉਹ ਇੱਕ ਛੋਟਾ ਯੂਨਿਟ ਹੁੰਦਾ ਨਾ ਕਮਿਊਨਿਟੀ ਦਾ, ਉਹਨੂੰ ਡਿਫਾਰ ਕਰਨ ਲਈ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ
ਜੀ।
ਜਿਹੜਾ ਅਕਾਲੀਆਂ ਦਾ ਤੇ ਆਪਣਾ ਸੀਗਾ ਕਾਂਗਰਸੀਆਂ ਦਾ, ਇਹ ਤੇ ਅਸੀਂ ਗੇਮ ਖੇਡ ਲੈ ਦਿੰਦੇ। ਮੈਨੂੰ ਪਤਾ ਸਾਡੇ ਆਪ ਹੀ ਉਧਰਲੇ ਵੀ ਆ ਜਾਂਦੇ, ਬੁਰਾਈ ਲੈਂਦੇ ਉਧਰਲੇ ਵੀ ਰਹਿੰਦੇ। ਚਲੋ ਇਹ ਤਾਂ ਉੱਥੇ ਦਾ ਹਿਸਾਬ ਰਿਹਾ। ਬਾਕੀ ਜਿਹੜਾ ਗੱਲ ਚੱਲ ਰਹੀ ਸੀਗੀ ਆਪਣੀ, ਜਿਹੜਾ ਡਿਪਲੋਮੈਟ
ਵਾਪਸ ਲੈਣ ਵਾਲਾ,
ਹਾਂਜੀ, ਇਹਦੇ ਵਿਚ ਇੰਡੀਆ ਵਾਲਿਆਂ ਨੇ ਇਹ ਕਿਹਾ ਜੀ ਉਹ ਉੱਥੇ ਸੇਫ ਨੀ ਸੀ ਇਸ ਕਰਕੇ ਵਾਪਸ ਬੁਲਾ ਰਹੇ। ਇੱਥੇ ਕੋਈ ਬੰਦੇ ਉਹਦੇ ਮਗਰ ਚੜੇ ਹੋਏ ਸੀ ਸੋਟੇ ਲਿਆ ਕੇ, ਪਰਗਟ ਹੋਣਾ ਇੰਡੀਆ ਜਾ ਸੇਫ ਆ ਜੀ, ਉੱਥੇ ਉਹ ਦੋ ਚਾਰ ਜੀਪਾਂ ਦੇ ਕੇ ਆਲੇ ਦੁਆਲੇ ਸਿਕਿਉਰਿਟੀ ਲਾ ਦਿਓ। ਚਲੋ ਇਹ ਤਾਂ ਸੁਗਲ ਵਾਲੀ ਗੱਲ ਹੈ। ਗੱਲ ਇਹ ਆ ਬਈ ਜਿਹੜੀ ਕੈਨੇਡੀਅਨ ਗਵਰਨਮੈਂਟ ਆ, ਇਹਨਾਂ ਦੀ ਜਿਹੜੀਆਂ ਸੀਕਰੇਟ ਸਰਵਿਸਿਸ ਆ, ਜਿਵੇਂ ਸੀਸਲ ਹੋ ਗਈ ਜਾਂ ਆਰਸੀਐਮਪੀ ਕੋਲ ਵੀ ਹੈ, ਹਾਂਜੀ, ਇਹਨਾਂ ਨੂੰ ਪਤਾ ਹੁੰਦਾ ਕਿਹੜਾ ਬੰਦਾ ਕੀ ਕਰ ਰਿਹਾ। ਹੁਣ ਸਾਡੇ ਕਲਚਰ ਦੀਆਂ ਤੇ ਸਾਡੀਆਂ ਆਦਤਾਂ, ਇੱਥੇ ਕਿਹੜਾ ਕਿਸੇ ਨੂੰ ਪਤਾ ਲੱਗਣਾ ਜੋ ਅਸੀਂ ਕਰ ਰਹੇ ਹਾਂ, ਇੰਨੇ ਸਿਆਣੇ ਥੋੜਾ ਜਿੰਨੇ ਅਸੀਂ ਆ। ਇਹ ਜਿਹੜਾ ਮਾਇੰਡ ਸੈਟ ਆ ਨਾ, ਇਹ ਟ੍ਰਬਲ ਖੜੀ ਕਰਦਾ। ਜਦੋਂ ਕਿ ਪ੍ਰੋਬਲਮ ਇਹ ਆ ਉੱਥੇ ਇਹ ਕਰੇ ਜੀ, ਟਰੂਡੋ ਗਵਰਨਮੈਂਟ ਸਾਨੂੰ ਕੋਆਪਰੇਟ ਨਹੀਂ ਕਰ ਰਹੀ। ਇਹਦਾ ਮਤਲਬ ਟਰੂਡੋ ਗਵਰਨਮੈਂਟ ਜਿਹੜੀ ਹੁਣ ਡਾਊਨ ਜਾ ਰਹੀ ਹੈ, ਅਸੀਂ ਉਹਦੇ ਤੇ ਬਲੇਮ ਸੁੱਟ ਕੇ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੀ, ਸਾਡੇ ਡਿਪਲੋਮੈਟ ਉੱਥੇ ਸੇਫ ਨਹੀਂ, ਇਸ ਕਰਕੇ ਵਾਪਸ ਬੁਲਾ ਰਹੇ। ਜਦੋਂ ਕਿ ਅਸਲ ਗੱਲ ਇਹ, ਇਹਨਾਂ ਨੂੰ ਪਤਾ ਹੈ ਬੰਦੇ ਇੱਥੇ ਕੀ ਕਰ ਰਹੇ ਆ, ਹਾਂਜੀ, ਇਸ ਕਰਕੇ ਉਹਨਾਂ ਕੋਈ ਚੋਇਸ ਹੀ ਹੈ ਨਹੀਂ ਉਹਨਾਂ ਨੂੰ ਵਾਪਸ ਲਾਉਣ ਦੀ। ਇਹਦੇ ਵਿੱਚ ਪੂਰਾ ਕੈਨੇਡਾ ਨੂੰ ਕੀ ਫਰਕ ਪੈਣਾ, ਇਹਨਾਂ ਦੇ ਡਿਪਲੋਮੈਟ ਉੱਥੇ ਵਧੀਆ ਆ, ਇਹਨਾਂ ਨੇ ਵੀਜ਼ੇ ਦੇ ਜਾਣੇ, ਉਹਨਾਂ ਨੂੰ ਇੱਧਰ ਨੂੰ ਆਈ ਜਾਓ, ਹਾਂਜੀ, ਰਾਈਟ। ਕੋਈ ਏਡਾ ਫਰਕ, ਥੋੜਾ ਕੌਂਸੂਲੇਟ ਥੋੜਾ ਬੰਦ ਲੱਗੇ ਹੁਣ, ਇਹ ਸਿਰਫ ਉਹ ਆਪਣੇ ਜਿਹੜੇ ਚਹੇਤੇ ਆ ਨਾ, ਉਹਨਾਂ ਨੂੰ ਡੁਗ ਡੁਗੀ ਬਚਾ ਕੇ ਦੂਜੇ ਇੱਕ ਦਿਨ ਜਿਵੇਂ ਉਮਦਾਰੀ ਕਰ ਦਿੰਦਾ, ਦੇਖੋ ਅਸੀਂ ਇਹ ਕਰ ਦਿਆ, ਹਮਨੇ ਉਹ ਕਰ ਦਿਆ, ਅਸੀਂ ਜੇ ਉਹ ਕਰਕੇ ਆਪਣਾ ਜਿਹੜੀ ਮੰਡਲੀ ਹੈ ਨਾ, ਭੂਤ ਮੰਡਲੀ, ਉਹਨੂੰ ਖੁਸ਼ ਕਰਦੇ ਸਾਰੇ ਤਰੀਕੇ, ਹੋਰ ਨਥਿੰਗ, ਇਹਦੇ ਚੋਂ ਕੱਖ ਵੀ ਨੀ ਨਿਕਲਾ, ਹੋਰ ਮਹੀਨੇ ਨੂੰ ਫੇਰ ਸਾਰਾ ਕੁਝ ਹੋਣਾ, ਨਵਾਂ ਡਿਪਲੋਮੈਟ ਫੇਰ ਆ ਜਾਣਾ, ਜਿਹਦੇ ਤੇ ਫੇਰ ਸ਼ੱਕ ਪਿਆ ਉਹਨੂੰ ਫੇਰ ਉਹਦੀ ਖਿੱਚਤ ਆਣੀ ਸ਼ੁਰੂ ਹੋ ਜਾਊਗੀ, ਹਾਂਜੀ। ਇਹਨਾਂ ਦੇ ਵਿੱਚ ਇਹ ਹੁੰਦਾ, ਜਿਹੜੀ ਕਾਊਂਟਰ ਇੰਟੈਲੀਜੈਂਸ ਉਹ ਦੱਸ ਦਿੰਦੇ ਆ ਪਹਿਲਾਂ ਹੀ, ਆਹ ਜਿਹੜਾ ਫਲਾਣਾ ਫਲਾਣਾ ਤੁਫ ਪਿਆ ਨਾ ਉੱਥੇ ਬੈਠਾ, ਆਹ ਕੰਮ ਕਰ ਰਿਹਾ, ਹਾਂਜੀ। ਇਹ ਥੋੜੀ ਜੀ ਜਿਹੜੀ ਕੁੰਜਲਦਾਰ ਦੀ ਗੱਲ ਹੈ, ਆਮ ਦੇਖਣ ਵਾਲੀ ਨੀ ਹੈਗੀ, ਪਰ ਬਿਹਾਈਂਡ ਦਾ ਸੀਨ ਕੀ ਹੁੰਦਾ
ਜੀ।
ਬਾਕੀ ਛੋਟਾ ਜਿਹਾ ਜਿਹੜਾ ਆਪਣਾ ਅੱਜ ਦਾ ਦਿਨ ਆ, ਚਲੋ ਇਹ ਪੁਰਾਤਨ ਰਿਵਾਜ ਚੱਲਦੇ ਹੁੰਦੇ, ਕ੍ਰਿਸਚੀਅਨਿਟੀ ਬਾਅਦ ਦੇ ਵਿੱਚ ਆਈ ਆ, ਸਾਡੇ ਧਰਮ ਮਗਰੋਂ ਨਹੀਂ ਆਏ ਆ, ਇਹ ਜਿਹੜੇ ਪੁਰਾਤਨ ਧਰਮ ਸੀ, ਪੇਗਨਿਜ਼ਮ ਹੋ ਗਿਆ, ਇਹਨਾਂ ਦੇ ਵਿੱਚ ਤਿਉਹਾਰ ਜਿਵੇਂ ਇਹ ਰੱਬ ਦਾ ਕੁਦਰਤ ਦਾ ਸ਼ੁਕਰ ਕਰਦੇ ਸੀ, ਇਹ ਮਨਾਉਂਦੇ ਸੀ, ਆ ਹੈਲੋਵੀਨ ਵੀ ਮਨਾਉਂਦੇ, ਉਹਦਾ ਮਤਲਬ ਇਹ ਆ ਵੀ ਫਸਲ ਵਾੜੀ ਸਾਂਭ ਕੇ, ਆਪਾਂ ਵੀ ਉਹ ਗਾਰਡਨ ਦੇ ਵਿੱਚ ਨੀ ਲਾਇਆ ਹੁੰਦਾ ਡਰਾਉਣਾ ਜਿਹਾ, ਇਹ ਵੀ ਡਰਾਉਣਾ ਇੱਥੇ ਗਾਰਡਨ ਦੇ ਵਿੱਚ ਲਾਇਆ ਜਾਂਦਾ, ਫਿਰ ਜਦੋਂ ਫਸਲ ਸਾਰੀ ਤਿਆਰ ਹੀ ਹੋਗੀ, ਫਿਰ ਦੁਆਲੇ ਉਹ ਲਿਆ ਕੇ ਰੱਖ ਦਿੱਤੇ ਜਾਂਦੇ ਆ, ਵੀ ਤਾਂ ਕਿ ਜੇ ਕੋਈ ਚੋਰ ਚੱਕਾ ਬਹੁਤੇ ਤੇ ਡਰ ਕੇ ਹੀ ਭੱਜ ਜਾਂਦੇ, ਜਾਂ ਬੰਦਾ ਲੱਗਦਾ ਖੜਾ ਕੋਈ, ਹਾਂਜੀ, ਡਰ ਗਾ, ਹਾਂਜੀ, ਭੱਜ ਜਾਓ, ਹਾਂਜੀ। ਤੋ ਇਹ ਬਣਦੇ ਬਣਦੇ ਰਿਵਾਜ ਬਣ ਗਿਆ ਆ, ਤੇ ਨਿਆਣੇ ਬੜੇ ਖੁਸ਼ ਹੋ ਕੇ ਚੀਜ਼ਾਂ ਨੂੰ ਮਨਾਉਂਦੇ ਆ। ਸੋ ਜਦੋਂ ਥੋੜੇ ਥੋੜੇ ਵੱਡੇ ਹੋਏ, ਮੈਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੀਆਂ ਸਿਰਫ ਪੁਰਾਤਨ ਰਸਮਾਂ ਆ ਤੇ ਇੱਕ ਸੈਲੀਬ੍ਰੇਟ ਕਰਨ ਦਾ ਜਿਹੜਾ ਆ ਤਰੀਕਾ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਡਿਸਕ੍ਰੀਮੀਨੇਸ਼ਨ ਦੀ, ਇਹਦੇ ਬਾਰੇ ਮੈਂ ਕੁਛ ਕੁ ਸੱਜਣਾਂ ਦੇ ਨਾਲ ਏਦਾਂ ਹੀ ਜਿਵੇਂ ਇਨੋਸੈਂਟਲੀ ਗੱਲ ਕੀਤੀ, ਜਿਵੇਂ ਸਟੂਡੈਂਟ ਵਗੈਰਾ ਹੁੰਦੇ, ਹਾਂਜੀ, ਤੇ ਮੈਂ ਕਿਹਾ ਵੀ ਦੇਖੋ ਜਦੋਂ ਅਸੀਂ ਕਿਤੇ ਪਹਿਲੋਂ ਬੰਦੇ ਨੇ ਤੇ ਜਿਹੜਾ ਉਹਨਾਂ ਨੂੰ ਵਾਈਟ ਕਮਿਊਨਿਟੀ ਦਾ ਬਹੁਤ ਵੱਡਾ ਇੱਕ ਜਿਹੜਾ ਕਲਚਰਲ ਇੱਕ ਕਲੈਸ਼ ਹੁੰਦੇ ਉਹਦੇ ਤਹਿਤ ਉਹਨਾਂ ਨੂੰ ਲੱਗਦਾ ਸੀ ਸਾਡਾ ਡਿਸਕ੍ਰੀਮੀਨੇਸ਼ਨ ਹੋ ਰਿਹਾ ਬਹੁਤ, ਉਹ ਬੜਾ ਥੋੜਾ ਪਤਾ ਕਰੇ ਕਹਿੰਦਾ ਹੁਣ ਜਿਹੜੇ ਅੱਜ ਕੱਲ ਪਹਿਲੇ ਆਏ ਆ ਨਾ ਉਹ ਹਿੰਦੀ ਜੀ ਬੋਲੇ ਉਹ ਜ਼ਿਆਦਾ ਕਰਦੇ। ਮੈਂ ਕਿਹਾ ਇਹ ਤੁਹਾਨੂੰ ਕਿਤੇ ਪਤਾ ਲੱਗੇ ਤੁਸੀਂ ਸਾਰੇ ਆਉਂਦੇ ਪੜ੍ਹਦੇ, ਕੱਲ ਉਸਦੇ ਵੀ ਆਉਂਦੇ ਹਨ ਪਹਿਲੋਂ ਪੜ੍ਹ, ਇਹ ਮਾਇੰਡ ਸੈਟ ਬਣਾਇਆ ਹੋਇਆ ਵੀ ਜਿਹੜੇ ਪਹਿਲੇ ਆਏ ਬੰਦੇ ਆ ਜੇ ਉਹਨਾਂ ਨੇ ਉਹਨਾਂ ਨੂੰ ਸਹੀ ਗੱਲ ਵੀ ਕਹਿਤੀ, ਉਹਨਾਂ ਲੱਗਦਾ ਵੀ ਸਾਨੂੰ ਉਹ ਜਿਵੇਂ ਨਾ ਖੁੱਤ ਕਹਿੰਦੇ ਤੈਨੂੰ ਦਵਾਈ ਲੱਗੇ ਦੇਣ ਤੋਂ, ਉਹ ਕਹਿੰਦਾ ਵੀ ਮੇਰਾ ਘਰ ਅਟੈਕ ਪੁੱਟਣ, ਇਹ ਗੱਲ ਹੁੰਦੀ ਹੈ। ਤੇ ਅਸਲ ਦੇ ਵਿੱਚ ਪਤਾ ਲੱਗ ਜਾਂਦਾ, ਹੁਣ ਮੈਂ ਇੱਕ ਛੋਟੀ ਐਗਜ਼ਾਮਪਲ ਦੇ ਕੇ ਗੱਲ ਖਤਮ ਕਰਦਾ ਵੀ, ਇੱਕ ਮੁੰਡਾ ਮੈਨੂੰ ਤੁਰਿਆ ਜਾਂਦਾ ਏਦਾਂ, ਮੈਂ ਵੀ ਤੁਰਿਆ ਜਾਵਾਂ ਤੇ ਉਹ ਵੀ ਤੁਰਿਆ ਜਾਵੇ, ਅਸੀਂ ਸਟਾਫ ਸਾਈਨ ਪਾਸ ਕਰਨਾ ਆਉਂਦੇ ਸੀ, ਹਾਂਜੀ, ਤੇ ਉਹ ਜਿਹੜਾ ਕਾਰ ਵਾਲਾ ਆਉਂਦਾ ਥੋੜਾ ਜਿਹਾ ਅਗਰੈਸਿਵ ਜਿਹਾ ਤਰੀਕੇ ਨਾਲ, ਤੇ ਉਹ ਮੁੰਡਾ ਮੈਂ ਉਹਦਾ ਹੱਥ ਫੜ ਕੇ ਇਕਦਮ ਨਾ ਮਤਲਬ ਉਹਨੂੰ ਹੱਥ ਕੀਤਾ ਕਾਰ ਵਾਲੇ ਨੂੰ, ਇੱਥੇ ਤੋਂ ਰੋਕ ਲਾ ਪਿੱਛੇ ਮਾੜੀ ਜੀ, ਹਾਂਜੀ, ਉਹਨੇ ਬੜੀ ਸੋਹਣੀ ਰੋਕ ਲਈ ਇਹ ਗਾਣ ਲੰਘਿਆ। ਫਿਰ ਮੈਂ ਮੁੰਡੇ ਨੂੰ ਮੈਂ ਸਮਝਾਇਆ, ਮੁੰਡਾ ਬੜਾ ਸਾਊ ਬੜਾ ਪੜਿਆ ਲਿਖਿਆ ਲੱਗਦਾ ਸੀ, ਮੈਂ ਕਿਹਾ ਵੀ ਤੂੰ ਇਹ ਖਿਆਲ ਰੱਖਣਾ ਵੀ ਜੇ ਨਹੀਂ ਨਾ ਰੋਕਦੇ ਇਸ ਤਰ੍ਹਾਂ ਕਾਰ, ਤੇ ਤੂੰ ਫੋਟੋ ਲੈ ਲੈਣੀ ਉਹਦੀ ਕਾਰ ਦੀ ਲਾਇਸੈਂਸ ਪਲੇਟ ਦੀ, ਤੇ ਵੈਬਸਾਈਟ ਤੇ ਜਾ ਕੇ ਮਤਲਬ ਉਸ ਟਾਈਮ ਦਾ, ਤੇ ਜਦੋਂ ਫੋਟੋ ਖਿੱਚੀ ਦੇ ਜਦੋਂ ਟਾਈਮ ਥੋੜਾ ਜਿਹਾ ਰੈਫਰੈਂਸ ਜ਼ਰੂਰ ਹੋਣੀ ਚਾਹੀਦੀ ਹੈ ਵਿੱਚ, ਚਾਹੇ ਉਹ ਲਾਇਸੈਂਸ ਪਲੇਟ ਆ ਗਈ ਆ ਜਾਂ ਉਹ ਜਿਹੜਾ ਆ ਕ੍ਰੋਸਿੰਗ ਸੈਕਸ਼ਨ ਹੈ ਉਸ ਚੀਜ਼ ਦਾ ਨਾ, ਕੋਈ ਨਾ ਕੋਈ ਮਾੜੀ ਮੋਟੀ ਰੈਫਰੈਂਸ ਉਹਦੇ ਪਿੱਛੇ ਜ਼ਰੂਰ ਹੋਣੀ ਚਾਹੀਦੀ, ਤਾਂ ਕਿ ਜੇ ਤੁਹਾਨੂੰ ਕੋਰਟ ਜਾਣਾ ਪੈ ਜਾਵੇ ਉਹ ਬੜੇ ਕੰਮ ਦੀ ਚੀਜ਼ ਹੁੰਦੀ, ਹਾਂਜੀ, ਤੇ ਮਤਲਬ ਤੁਸੀਂ ਜੇ ਜ਼ਿਆਦਾ ਨਹੀਂ ਤਾਂ ਤੁਸੀਂ ਹੁਣ ਇੰਨੇ ਸ਼ਾਰਪ ਆ ਸਟੂਡੈਂਟ, ਤੁਸੀਂ ਵੈਬਸਾਈਟ ਤੇ ਜਾਓ, ਮੈਂ ਫਲਾਂ ਫਲਾਂ ਤੁਰਿਆ ਜਾਂਦਾ ਸੀ ਉਸ ਵੇਲੇ ਦਾ ਟਾਈਮ ਡੇਟ, ਤੇ ਜੇ ਤੁਹਾਡੇ ਕੋਲ ਇੱਕ ਪਿਕਚਰ ਹੈਗੀ ਉਹ ਪਾ ਦੇ ਵੀ ਬੰਦੇ ਨੇ ਜੇ ਤੁਸੀਂ ਫਿਰ ਮਸਾਲਾ ਲਾਉਣਾ ਬਿਸ਼ਕ ਲਾ ਸਕਦੇ ਤਾਂ ਐਟਲੀਸਟ ਤਾਂ ਉਹਨੇ ਪ੍ਰੋਪਰਲੀ ਨਹੀਂ ਰੋਕੀ, ਉਹਦੇ ਨਾਲ ਕੀ ਹੋਊਗਾ ਕਿ ਉਹਦੀ ਜਿਹੜੀ ਪ੍ਰੋਫਾਈਲ ਹੈ ਬੰਦੇ ਦੀ ਉਹ ਰੈਕਡ ਤੇ ਰਹੂਗੀ, ਜਦੋਂ ਪੁਲਿਸ ਵਾਲੇ ਨੇ ਜਾਂਦੇ ਆਉਂਦੇ ਕਿਤੇ ਵੀ ਇਨੋਸੈਂਟ ਦੀ ਉਹਦੀ ਲਾਇਸੈਂਸ ਪਲੇਟ ਚੈੱਕ ਕੀਤੀ ਉਹਨੂੰ ਪਤਾ ਲੱਗ ਜਾਣਾ ਵੀ ਇਹਦੀ ਕੰਪਲੇਂਟ ਆਈ ਹੋਈ ਆ, ਉਹਨੇ ਥੋੜਾ ਜਿਹੀ ਦੇਰ ਫੋਲੋ ਕਰਨਾ ਤੇ ਮਾੜੀ ਜਿਹੀ ਉਹਨਾਂ ਨੂੰ ਮਿਸਟੇਕ ਹੋਣ ਦੇਣੀ ਆ, ਜੇ ਨਹੀਂ ਹੋਏ ਉਹਨੇ ਕੋਈ ਨਾ ਕੋਈ ਰਾਹ ਲੱਭ ਕੇ ਉਹਨੂੰ ਰੋਕ ਹੀ ਲੈਣਾ, ਉਹਨੇ ਉਸ ਵੇਲੇ ਉਹਨੂੰ ਟਿਕਟ ਦੇਣਗੇ ਤੁਹਾਡੀ ਪਹਿਲਾਂ ਉਹਦੀ ਕੰਪਲੇਂਟ ਕੀਤੀ ਹੋਈ ਆ, ਹਾਂਜੀ ਤਾਂ ਉਹ ਕਿਸੇ ਤਰ੍ਹਾਂ ਦੀ ਵੀ ਟਿਕਟ ਲਵੇ। ਸੋ ਮਤਲਬ ਕਹਿਣ ਤੋਂ ਇਹ ਵੀ ਜਿਹੜੀ ਕਮਿਊਨਿਟੀ ਹੈਲਪ ਤੁਸੀਂ ਤਾਂ ਹੀ ਕਰ ਸਕਦੇ ਜਿਹੜੇ ਬੰਦੇ ਗਲਤ ਮਤ ਚਲਾਉਂਦੇ ਆ, ਉਹਨਾਂ ਦਾ ਖਿਆਲ ਰੱਖਿਆ ਜਾਵੇ, ਜਿਹੜੇ ਨਵੇਂ ਬੰਦੇ ਉਹਨਾਂ ਨੂੰ ਕੋਈ ਇਹੋ ਜਿਹੀ ਗੱਲ ਦੱਸੀ ਜਾਵੇ ਜਿਹੜੀ ਉਹਨਾਂ ਨੂੰ ਪਤਾ ਲੱਗੇ ਵੀ ਇਹ ਤਾਂ ਸਾਨੂੰ ਕੋਈ ਚੱਜ ਦੀ ਗੱਲ ਦੱਸ ਰਿਹਾ, ਉਹ ਫਿਰ ਜਿਵੇਂ ਇੱਕ ਤੁੰਗਾ ਉਹਨੂੰ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਜਿਹਨੂੰ ਗੱਲ ਚੰਗੀ ਲੱਗੇ ਆਪਣੇ ਪੰਜ ਦਸ ਜਿਹੜੇ ਬਰੀ ਉਹਨਾਂ ਨੂੰ ਜ਼ਰੂਰ ਜਾ ਕੇ ਦੱਸਿਓ, ਹਾਂਜੀ ਤੇ ਉਹਦੇ ਨਾਲ ਇਹ ਹੋਊਗਾ ਵੀ ਤੁਹਾਡਾ ਜਿਹੜਾ ਆ ਤੁਸੀਂ ਨਵੇਂ ਇਸ ਕੰਟਰੀ ਦੇ ਤੁਹਾਨੂੰ ਪਤਾ ਲੱਗੂਗਾ ਸਿਸਟਮ ਕਿਹੋ ਜਿਹਾ, ਨਹੀਂ ਤੇ ਜੇ ਤੁਸੀਂ ਉੱਭਰ ਵਾਏ ਜਾਂ ਹੋਰ ਗਲਤ ਤਰੀਕੇ ਨਾਲ ਕਿਹਾ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਇਹਨਾਂ ਨੇ ਅਕਲ ਨਾਲ ਲਿਖਿਆ ਉਖੜੀ ਕੁਹਾੜੀ ਵਾਂਗੂ ਕਿਉਂ ਪਾਇਆ ਵੀ ਮਤਲਬ ਇਹ ਸਾਡਾ ਡਿਸਕ੍ਰਿਮੀਨੇਸ਼ਨ ਕਰਦੇ ਆ। ਸੋ ਜੇ ਤੁਹਾਨੂੰ ਕੋਈ ਬੰਦਾ ਸਮਝ ਇੰਟੈਲੀਜੈਂਟ ਲੱਗਦਾ ਪੜ੍ਹਿਆ ਲਿਖਿਆ ਨਿਆਣਾ ਲੱਗਦਾ ਉਹਨੂੰ ਜ਼ਰੂਰੀ ਦੱਸੋ, ਉਹਨੂੰ ਜ਼ਰੂਰੀ ਤਕੀਦ ਕਰੋ ਕਿ ਆਪਣੇ ਜਿਹੜੇ ਅੱਗੇ ਸਟੈਂਡ ਆ ਉਹਨਾਂ ਨੂੰ ਜ਼ਰੂਰ ਇਹ ਗੱਲ ਦੱਸੋ ਤੁਸੀਂ ਇਸ ਕੰਟਰੀ ਚ ਨਵੇਂ ਆ, ਇੱਥੇ ਇਹ ਛੋਟੇ ਛੋਟੇ ਰੂਲ ਹੈਗੇ ਆ ਉਹ ਵੇਖੋ ਵੀ ਫੋਲੋ ਵੀ ਕਰੋ, ਜੇ ਤੁਹਾਨੂੰ ਲੱਗਦਾ ਕੋਈ ਗਲਤ ਤੁਹਾਡੇ ਨਾਲ ਧੱਕੇਸ਼ਾਹੀ ਕਰਦਾ ਉਹਦੀ ਕੰਪਲੇਂਟ ਵੀ ਫਾਈਲ ਕਰੋ।
ਜੀ ਜੀ ਬਹੁਤ ਬਹੁਤ ਧੰਨਵਾਦ,
ਥੈਂਕ
ਯੂ ਸਰ। ਹੁਣ ਆਪਾਂ ਗੱਲ ਕਰਦੇ ਜੀ ਉਹ ਜਿਹੜੀ ਘਟਨਾਕ੍ਰਮ ਜਿਹੜਾ ਉਹ ਵਾਪਰ ਰਿਹਾ ਇਸ ਵੇਲੇ ਕੈਨੇਡਾ ਦੇ ਤੇ ਇੰਡੀਆ ਦੇ ਵਿਚਕਾਰ, ਪਰ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਲਈ ਆਪਣਾ ਟੌਪ ਚੋਇਸ ਇਲੈਕਟ੍ਰੋਨਿਕਸ ਦਾ ਸਹਿਯੋਗ ਹਾਸਲ ਹੈ। ਟੌਪ ਚੋਇਸ ਇਲੈਕਟ੍ਰੋਨਿਕਸ ਜਿਹੜੇ ਕਿ 16 ਇੰਟਰ ਮਾਡਲ ਡਰਾਈਵ ਤੇ ਸਥਿਤ ਨੇ, ਫਰਿਜਸ ਤੋਂ ਵਾਸ਼ਰ ਡਰਾਇਰ, ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੋਨਿਕਸ ਦਾ ਸਮਾਨ ਤੁਸੀਂ ਇੱਥੋਂ ਸਸਤੇ ਭਾਅ ਲੈ ਸਕਦੇ ਹੋ ਤੇ ਹਾਈ ਐਂਡ ਦਾ ਫਰਨੀਚਰ ਵੀ। 16 ਇੰਟਰ ਮਾਡਲ ਡਰਾਈਵ ਸੀ ਐਨ ਦੇ ਯਾਰਡ ਦੇ ਲਾਗੇ 905-799-0045 ਇਹਨਾਂ ਦਾ ਫੋਨ ਨੰਬਰ ਹੈ। ਐਚ ਕੇ ਟਾਇਰ ਸੈਂਟਰ, ਤੁਸੀਂ ਆਪਣੀਆਂ ਕਾਰਾਂ ਬਿਨਾਂ ਟਰੱਕਾਂ ਡੰਪ ਟਰੱਕਾਂ ਟਰੈਕਟਰਾਂ ਦੇ ਟਰੇਲਰ ਦੇ ਟਾਇਰ ਪਾਉਣੇ ਆ ਤਾਂ ਐਚ ਕੇ ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ ਤੇ ਨੇ, 647-295-4600 ਇੱਥੋਂ ਦਾ ਫੋਨ ਨੰਬਰ ਹੈ। ਏਸ਼ੀਅਨ ਫੂਡ ਸੈਂਟਰ ਦੇ ਉੱਪਰ ਕਰਵਾ ਚੌਥ ਦੀ ਸੇਲ ਜਿਹੜੀ ਆ ਉਹ ਲੱਗੀ ਹੋਈ ਹੈ, ਕਹਿੰਦਾ ਦੀਵਾਲੀ ਦੀ ਸੇਲ ਚੱਲਣੀ ਹੈ, ਤੁਸੀਂ ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ ਫਲ ਫਰੂਟ ਗਰੋਸਰੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਏਸ਼ੀਅਨ ਫੂਡ ਸੈਂਟਰ ਦੀ ਆਪਣੀ ਨੇੜਲੀ ਬ੍ਰਾਂਚ ਤੇ ਜਾਓ, ਹੈੱਡ ਆਫਿਸ 10 ਵੈਸਟਮੋਡ ਡਰਾਈਵ ਤੇ ਹੈ, 406-740-3262 ਇੱਥੋਂ ਦਾ ਫੋਨ ਨੰਬਰ ਹੈ। ਰਾਜ ਕਾਰਪੇਟ ਐਂਡ ਫਲੋਰਿੰਗ, ਜੇ ਤੁਸੀਂ ਆਪਣੇ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ ਰਾਜ ਕਾਰਪੇਟ ਐਂਡ ਫਲੋਰਿੰਗ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਦੇ ਵਿੱਚ, 416-953-5263 ਇੱਥੋਂ ਦਾ ਫੋਨ ਨੰਬਰ ਹੈ। ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਵਾਉਣੀ ਹੈ ਤੇ ਆਸਰਾ ਲਾਇਰਸ ਦੇ ਅਮਨਦੀਪ ਕਪਲਾਹੋਰੀ ਹਾਜ਼ਰ ਨੇ, ਇਮਾਨਦਾਰ ਨੇ, ਜਾਣਕਾਰ ਨੇ ਔਰ ਤੁਹਾਨੂੰ ਦਿੱਕਤਾਂ ਘੱਟ ਆਉਣ ਦੇਣਗੇ, 905-456-2020 ਇਹਨਾਂ ਦਾ ਫੋਨ ਨੰਬਰ ਹੈ ਜੀ। ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਗੱਲਬਾਤ ਕਰਨੀ ਹੈ, ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸਬੰਧਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਤਾਂ ਮਨਮਿੰਦਰ ਖੋਸਾ ਹੋਰੀ ਤੁਹਾਡੇ ਲਈ ਓਨੈਸਟ ਐਡਵਾਈਸ ਲੈ ਕੇ ਹਾਜ਼ਰ ਨੇ। ਆਪਣੇ ਪਿਆਰਿਆਂ ਨੂੰ ਕੈਨੇਡਾ ਦੇ ਵਿਚ ਪੱਕੇ ਆਵਾਸ ਦੇ ਮੌਕੇ ਲੱਭਣਾ ਚਾਹੁੰਦੇ ਹੋ ਤਾਂ ਇਹਨਾਂ ਤੋਂ ਸਲਾਹ ਲਵੋ, 647-646-3000 ਤੇ ਪੱਪੂ ਹਲਵਾਈ ਦੀ ਆਪਾਂ ਗੱਲ ਕਰਦੇ ਹੋ ਕਿ ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਜਾਂ ਫਿਰ ਤੁਸੀਂ ਮਿੱਠੀ ਸੀਰਨੀ, ਲੂਣ ਵਾਲੀ ਸੀਰਨੀ, ਗੋਗਲੇ, ਬਦਾਨਾ ਭੁਜੀਆ, ਸ਼ਕਰਪਾਰੇ ਬਣਵਾਉਣੇ ਨੇ ਜਾਂ ਫਿਰ ਤੁਸੀਂ ਲਾਈਵ ਕੇਟਰਿੰਗ ਕਰਵਾਉਣੀ ਚਾਹੁੰਦੇ ਹੋ, ਕੋਲ ਆਪਣਾ ਟਰੱਕ ਹੈ ਜੀ ਤੇ ਵਿੱਚ ਤੰਦੂਰ ਫਿੱਟ ਕੀਤਾ, ਵਿੱਚ ਬਾਕੀ ਦੀਆਂ ਕੜਾਹੀਆਂ ਛੜਾਈਆਂ ਹੁੰਦੀਆਂ ਨੇ ਜੀ ਔਰ ਨਾਲ ਦੀ ਨਾਲ ਇਹਨਾਂ ਕੋਲ ਟੈਂਟ, ਮੇਜ਼, ਕੁਰਸੀਆਂ ਸਾਰਾ ਕੁਛ ਅਵੇਲੇਬਲ ਹੁੰਦਾ। ਫੋਨ ਨੰਬਰ 647-388-5453-88-8154 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਿਹੜੇ ਅੰਬੈਸਡਰ ਨੇ ਆਪਣੇ ਕੈਨੇਡਾ ਦੇ ਇੰਡੀਆ ਦੇ ਵਿਚ, ਉਨ੍ਹਾਂ ਨੇ ਕੀ ਕਿਹਾ ਆਪਾਂ ਪਹਿਲਾਂ ਉਨ੍ਹਾਂ ਨੂੰ ਸੁਣਦੇ ਹਾਂ ਜੀ।
The government of Canada has done what India has long been asking for. Canada has provided incredible, irrefutable evidence of ties between agents of the government of India and a murder of a Canadian citizen on Canadian soil. Now it is time for India to live up to what it said it
ਕੀ ਹੋ ਗਿਆ ਲਓ ਜੀ ਹਾਂਜੀ
It is in the interest of both our countries and the peoples of our countries to get to the bottom of this Canada stands ready to cooperate with India
ਸੋ ਮੁੱਖ ਦੀ ਗੱਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਦੋਂ ਇਹ ਜਦੋਂ ਨਿੱਜਰ ਦਾ ਕਤਲ ਹੋਇਆ ਔਰ ਉਸ ਤੋਂ ਬਾਅਦ ਇਲਜ਼ਾਮ ਜਿਹੜੇ ਜੀ ਉਹਦੇ ਇੰਡੀਆ ਦੇ ਉੱਪਰ ਲੱਗੇ ਨੇ ਜਿਹੜਾ ਟਰੂਡੋ ਹੋਰਾਂ ਨੇ ਬਿਆਨ ਉਦੋਂ ਦਿੱਤਾ ਸੀ ਉਸ ਬਿਆਨ ਤੋਂ ਬਾਅਦ ਜੋ ਕੁਛ ਭੜਥੂ ਪਿਆ ਸੀ ਤੇ ਇੰਡੀਆ ਕਹਿੰਦਾ ਸੀ ਕਿ ਭਾਈ ਸਾਨੂੰ ਸਬੂਤ ਦਿਓ ਤੇ ਹੁਣ ਇਹਨਾਂ ਦੇ ਅੰਬੈਸਡਰ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਅਸੀਂ ਸਬੂਤ ਦੇ ਆਏ ਆ ਵੀ ਹੁਣ ਇੰਡੀਆ ਦੀ ਵਾਰੀ ਆ ਵੀ ਇਸ ਇਨਵੈਸਟੀਗੇਸ਼ਨ ਦੇ ਵਿਚ ਕੋਪਰੇਟ ਕਰੇ ਤੇ ਅਸੀਂ ਕੋਪਰੇਟ ਕਰਨ ਨੂੰ ਤਿਆਰ ਆ ਇੱਕ ਤੇ ਇਹ ਸਟੇਟਮੈਂਟ ਆ ਜਿਹੜੀ ਅੰਬੈਸਡਰ ਦੀ ਇਹ ਹੈਗੀ ਦਿੱਲੀ ਦੀ ਦੂਜੇ ਪਾਸੇ ਆਰ ਸੀ ਐਮ ਪੀ ਨੇ ਅਲੱਗ ਤੌਰ ਦੇ ਉੱਪਰ ਇੱਕ ਸਟੇਟਮੈਂਟ ਜਿਹੜੀ ਆ ਉਹ ਜਾਰੀ ਕੀਤੀ ਆ ਇਸ ਵਾਰੀ ਜੋ ਬਿਆਨਬਾਜ਼ੀ ਹੋਈ ਆ ਤੇ ਜੋ ਪਹਿਲਾਂ ਹੋਇਆ ਸੀ ਉਹਦੇ ਚ ਫਰਕ ਇੰਨਾ ਕਿਹਾ ਕਿ ਪਹਿਲਾਂ ਟਰੂਡੋ ਹੋਰਾਂ ਨੇ ਪਾਰਲੀਮੈਂਟ ਦੇ ਵਿਚ ਇਹ ਬਿਆਨ ਦਿੱਤਾ ਸੀ ਉਦੋਂ ਪੀਅਰ ਪੋਲੀਅਵ ਹੋਰੀ ਜਿਹੜੇ ਨੇ ਜਾਂ ਫਿਰ ਜਗਮੀਤ ਸਿੰਘ ਹੋਰੀ ਨੇ ਉਹ ਪਹਿਲਾਂ ਤਾਂ ਟਰੂਡੋ ਹੋਰਾਂ ਦੇ ਨਾਲ ਖੜੇ ਨਜ਼ਰ ਆਉਂਦੇ ਸੀ ਹੌਲੀ 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 ਪੀਅਰ ਪੋਲੀਅਵ ਹੋਰਾਂ ਨੇ ਆਪਣੇ ਬਿਆਨ ਜਿਹੜੇ ਸਨ ਉਥੋਂ ਬਦਲ ਲਏ ਸੀ ਫਿਰ ਇੱਕ ਨੈਰੇਟਿਵ ਇਹ ਬਣ ਗਿਆ ਸੀ ਕਿ ਭਾਈ ਟਰੂਡੋ ਹੋਰੀ ਜਿਹੜੇ ਨੇ ਜੀ ਉਹ ਸਿਰਫ ਤੇ ਸਿਰਫ ਆਪਣਾ ਪੋਲੀਟੀਕਲ ਗੇਨ ਵਾਸਤੇ ਵੈਸੇ ਬਿਆਨ ਜਿਹੜਾ ਜੀ ਇੰਡੀਆ ਦਾ ਬਿਆਨ ਆਇਆ ਉਹ ਅੱਜ ਵੀ ਇਹ ਆਇਆ ਕਿ ਪੋਲੀਟੀਕਲ ਗੇਨ ਵਾਸਤੇ ਇਹ ਖੇਡਾਂ ਖੇਡ ਰਹੇ ਨੇ ਪਰ ਐਤਕੀ ਜਿਹੜੇ ਬਿਆਨ ਦਿੱਤੇ ਨੇ ਉਹ ਅਫੀਸ਼ੀਅਲ ਤੌਰ ਦੇ ਉੱਪਰ ਚਾਹੇ ਆਰ ਸੀ ਐਮ ਪੀ ਜਾਂ ਫਿਰ ਜਿਹੜੀਆਂ ਸਾਡੀਆਂ ਲਾ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਵੱਲੋਂ ਜਾਰੀ ਕੀਤੇ ਗਏ ਨੇ ਦੂਜੇ ਪਾਸੇ ਜਿਹੜੇ ਜਾਣਕਾਰ ਨੇ ਉਨ੍ਹਾਂ ਦਾ ਮੰਨਣਾ ਇਹ ਆ ਕਿ ਇਹ ਸਿਰਫ ਤੇ ਸਿਰਫ ਕੈਨੇਡਾ ਵੱਲੋਂ ਅਪਣਾਇਆ ਗਿਆ ਰੁੱਖ ਨਹੀਂ ਹੈ ਔਰ ਇਹਦੇ ਵਿਚ ਅਮਰੀਕਾ ਵੀ ਇਨਵੋਲਵ ਆ ਜਾਂ ਫਿਰ ਜਿਹਨੂੰ 5i ਦੀ ਗੱਲ ਕਰਦੇ ਹੁੰਦੇ ਆ ਕਿ ਉਹ ਸਾਰਿਆਂ ਨੇ ਸਾਰਾ ਕੁਝ ਕਰਾ ਕੇ ਤੇ ਆਹ ਘਟਨਾ ਚੱਕਰ ਜਿਹੜਾ ਦੁਬਾਰਾ ਸ਼ੁਰੂ ਹੋਇਆ ਨਹੀਂ ਤਾਂ ਆਮ ਤੌਰ ਤੇ ਉੱਪਰ ਹੁੰਦਾ ਵੀ ਗੱਲ ਦੱਬੀ ਆ ਤੇ ਦੱਬੀ ਰਹਿਣ ਦਿਓ ਸੋ ਹੁਣ ਇਸ ਦੇ ਪ੍ਰਤੀਕਰਮ ਵਜੋਂ ਇੰਡੀਆ ਨੇ ਕੈਨੇਡਾ ਦੇ ਨਾਲ ਰਿਸ਼ਤੇ ਤੋੜਨ ਦੀ ਗੱਲ ਕੀਤੀ ਹੈ ਤੇ ਜਿਹੜੇ ਆਪਣੇ ਕਹਿ ਲਓ ਕਿ ਇਸ ਵਿਰੋਧ ਦੇ ਵਿਚ ਜਿਹੜੇ ਹਾਈ ਕਮਿਸ਼ਨਰ ਨੇ ਉਨ੍ਹਾਂ ਸਮੇਤ ਜਿਹੜੇ 6 ਵੱਡੇ ਅਧਿਕਾਰੀ ਨੇ ਉਨ੍ਹਾਂ ਨੂੰ ਵਾਪਸ ਸੱਦਣ ਦੀ ਗੱਲ ਕਹੀ ਹੈ ਸੋ ਕੈਨੇਡਾ ਦੀ ਕਾਰਵਾਈ ਦੇ ਵਿਰੋਧ ਦੇ ਵਿਚ ਭਾਰਤ ਵੱਲੋਂ ਕੈਨੇਡਾ ਦੇ ਐਕਟਿੰਗ ਹਾਈ ਕਮਿਸ਼ਨਰ ਸਮੇਤ 6 ਵੱਡੇ ਅਧਿਕਾਰੀਆਂ ਨੂੰ ਕੱਢਿਆ ਗਿਆ ਜੀ ਦੱਸਣਯੋਗ ਹੈ ਕੈਨੇਡਾ ਭਾਰਤ ਨੇ ਹਾਈ ਕਮਿਸ਼ਨਰ ਸਮੇਤ 6 ਵੱਡੇ ਅਧਿਕਾਰੀਆਂ ਨੂੰ ਅੱਜ ਕੱਢ ਦਿੱਤਾ ਸੀ ਸੋ ਹੁਣ ਕਹਿ ਲਓ ਕਿ ਦੋਵਾਂ ਕੈਨੇਡਾ ਦੇ ਵਿਚ ਇਕ ਖੁੱਲੀ ਜਿਹੜੀ ਸ਼ਬਦੀ ਵਾਰ ਜਿਹੜੀ ਆ ਸ਼ਬਦੀ ਜੰਗ ਜਿਹੜੀ ਆ ਜੀ ਉਹ ਚੱਲੇਗੀ ਹੁਣ ਜਿਹੜੇ ਆਮ ਲੋਕ ਨੇ ਉਨ੍ਹਾਂ ਦਾ ਕੰਸਰਨ ਹੋਰ ਆ ਹੁਣ ਇਕ ਪਾਸੇ ਦੇਖਿਆ ਜਾਵੇ ਕਿ ਚਾਈਨਾ ਤੋਂ ਬਾਅਦ ਇੰਡੀਆ ਇਕ ਇਹੋ ਜਿਹਾ ਕੰਟਰੀ ਆ ਕਿ ਜਿਹਦਾ ਕੈਨੇਡਾ ਦੇ ਨਾਲ ਵਪਾਰ ਹੈ ਔਰ ਉਹ ਬਿਨਾਂ ਸ਼ੱਕ ਉਹ ਪ੍ਰਭਾਵਿਤ ਹੋਵੇਗਾ ਦੂਜੇ ਪਾਸੇ ਜਿਹੜੇ ਇਨ੍ਹਾਂ ਦਿਨਾਂ ਦੇ ਵਿਚ ਜਾਂ ਫਿਰ ਜਿਹੜੇ ਮੋਹਰਲੇ ਦਿਨਾਂ ਦੇ ਵਿਚ ਲੋਕਾਂ ਨੇ ਜਿਹੜਾ ਜੀ ਉਹ ਭਾਰਤ ਜਾਣਾ ਹੁੰਦਾ ਪੰਜਾਬੀ ਜਿਹੜੇ ਨੇ ਜੀ ਉਹ ਵੀ ਜਾਂਦੇ ਨੇ ਬਾਕੀ ਸਾਰੇ ਭਾਰਤ ਦੇ ਵਿਚੋਂ ਵੀ ਜਾਂਦੇ ਆਉਂਦੇ ਨੇ ਜੀ ਸੋ ਜਦੋਂ ਜੇ ਅੰਬੈਸੀਆਂ ਜਿਹੜੀਆਂ ਨੇ ਬੰਦ ਹੁੰਦੀਆਂ ਨੇ ਤੇ ਉਨ੍ਹਾਂ ਦੇ ਆਉਣ ਜਾਣ ਦੇ ਉਪਰ ਵੀ ਇਸ ਦਾ ਪ੍ਰਭਾਵ ਪਵੇਗਾ ਆਮ ਲੋਕਾਂ ਨੂੰ ਜਿਹੜੀਆਂ ਨੇ ਉਹ ਦਿੱਕਤਾਂ ਆਉਣਗੀਆਂ ਪਰ ਜਿਸ ਢੰਗ ਦੇ ਨਾਲ ਦੋਵਾਂ ਮੁਲਕਾਂ ਵੱਲੋਂ ਹੁਣ ਬਿਹੇਵ ਕੀਤਾ ਜਾ ਰਿਹਾ ਕੈਨੇਡਾ ਜਿਹੜਾ ਜੀ ਉਹ ਇਹ ਚਾਹੁੰਦਾ ਕਿ ਗੱਲ ਜਿਹੜੀ ਹੈ ਜੀ ਉਹ ਕਿਸੇ ਤਣ ਪੱਤਣ ਲੱਗ ਜਾਏ ਕੈਨੇਡਾ ਸ਼ੁਰੂ ਤੋਂ ਇਹ ਗੱਲ ਦੇ ਉਪਰ ਸਟੈਂਡ ਲੈ ਕੇ ਬੈਠਾ ਕਿ ਭਾਈ ਕੋਈ ਬਾਹਰਲੀ ਤਾਕਤ ਆ ਕੇ ਤੇ ਸਾਡੇ ਇੱਥੇ ਸਿਟੀਜ਼ਨ ਨੂੰ ਕਤਲ ਕਰ ਜਾਏ ਅਸੀਂ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਇੰਡੀਆ ਕਹਿੰਦਾ ਕਿ ਤੁਸੀਂ ਸਾਡੇ ਤੇ ਝੂਠੇ ਇਲਜ਼ਾਮ ਲਾਉਂਦੇ ਹੋ ਪਲੱਸ ਜਿਹੜੇ ਇੰਡੀਆ ਨੂੰ ਤੋੜਨ ਵਾਲੀਆਂ ਤਾਕਤਾਂ ਨੇ ਜਿਹੜੀਆਂ ਖਾਲਿਸਤਾਨੀ ਧਿਰਾਂ ਨੇ ਕੈਨੇਡਾ ਉਨ੍ਹਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਕੁਝ ਕੁ ਜਿਹੜੇ ਅੱਤਵਾਦੀ ਸੰਗਠਨ ਨੇ ਜਿਨ੍ਹਾਂ ਨੂੰ ਭਾਰਤ ਦੀ ਸਿਸਟਮ ਜਿਹੜਾ ਜੀ ਅੱਤਵਾਦੀ ਮੰਨਦਾ ਉਹ ਸੰਗਠਨ ਜਿਹੜੇ ਆ ਜੀ ਉਹ ਖੁੱਲ ਡੁੱਲ ਕੇ ਕੈਨੇਡਾ ਅਮਰੀਕਾ ਦੇ ਵਿਚ ਕੰਮ ਕਰ ਰਹੇ ਨੇ ਤੇ ਤੁਸੀਂ ਉਨ੍ਹਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰੋਵਾਈਡ ਕਰ ਰਹੇ ਹੋ ਜਿਹੜਾ ਕਿ ਭਾਰਤ ਨੂੰ ਬਿਲਕੁਲ ਵੀ ਐਕਸੈਪਟੇਬਲ ਨਹੀਂ ਹੈ ਸੋ ਇਸ ਸਾਰੇ ਕਾਸੇ ਦੇ ਵਿਚ ਹੁਣ ਅੱਗੇ ਦੋਨੇ ਸਰਕਾਰਾਂ ਜਿਹੜੀਆਂ ਨੇ ਉਹ ਕੀ ਰੁੱਖ ਅਖਤਿਆਰ ਕਰਦੀਆਂ ਨੇ ਕੀ ਇਨਵੈਸਟੀਗੇਸ਼ਨ ਦੇ ਵਿਚ ਇੰਡੀਆ ਸਹਿਯੋਗ ਦੇਵੇਗਾ ਜੇ ਉਨ੍ਹਾਂ ਨੇ ਸਹਿਯੋਗ ਦੇਣਾ ਹੁੰਦਾ ਤੇ ਉਹ ਇਸ ਢੰਗ ਦੇ ਨਾਲ ਆਪਣੇ ਜਿਹੜੇ ਸਫੀਰ ਨੇ ਉਨ੍ਹਾਂ ਨੂੰ ਪੁੱਲ ਨਾ ਕਰਦੇ ਜਿਹੜੀ ਡਿਪਲੋਮੈਸੀ ਹੈਗੀ ਜੀ ਦੋਵਾਂ ਮੁਲਕਾਂ ਦੀ ਉਹ ਕਿਸ ਢੰਗ ਦੇ ਨਾਲ ਅੱਗੇ ਵਿਚਰਦੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ। ਆਮ ਲੋਕ ਜਿਹੜੇ ਨੇ ਜੀ ਉਹ ਮਹਿਸੂਸ ਕਰਨਗੇ ਕਿ ਭਾਈ ਜਿਨ੍ਹਾਂ ਨੇ ਪ੍ਰੋਗਰਾਮ ਪਹਿਲਾਂ ਬਣਾਏ ਸੀ ਉਹਨੇ ਜਿਨ੍ਹਾਂ ਨੇ ਭਾਰਤ ਜਾਣਾ ਸੀ ਕਿ ਉਹਨਾਂ ਦੀਆਂ ਜਿਹੜੀਆਂ ਵੀਜ਼ਾ ਸਰਵਿਸਿਜ਼ ਨੇ ਜਿਹੜੇ ਕੈਨੇਡਾ ਤੋਂ ਇੰਡੀਆ ਜਾਣ ਵਾਲੇ ਜਿਹੜੇ NRI ਨੇ ਖਾਸ ਤੌਰ ਦੇ ਉੱਤੇ ਜਿਹੜੇ ਇੱਥੋਂ ਦੇ ਬਛਿੰਦੇ ਨੇ ਇੱਥੋਂ ਦੇ ਸ਼ਹਿਰੀ ਨੇ ਜਾਂ ਫਿਰ ਜਿਹੜੇ ਗੈਰ ਭਾਰਤੀ ਨੇ ਉਹਨਾਂ ਨੂੰ ਤਾਂ ਜਾਣ ਦੀ ਲੋੜ ਹੀ ਕੋਈ ਨਹੀਂ। ਜੇ ਵੀਜ਼ਾ ਸਿਸਟਮ ਜਾਂ ਫਿਰ ਵੀਜ਼ਾ ਪ੍ਰਣਾਲੀ ਜਿਹੜੀ ਆ ਉਹਦੇ ਤੇ ਕੋਈ ਇਫੈਕਟ ਪੈਂਦਾ ਤੇ ਉਹ ਭਾਰਤੀ ਹੀ ਹੋਣਗੇ ਜਿਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਸੋ ਅੱਜ ਸਵੇਰ ਤੋਂ ਲੈ ਕੇ ਜੀ ਇਹ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਜਿਹੜੀ ਉਹ ਖਬਰ ਬਣੀ ਹੈ। ਸੋ ਦੋਨੇ ਮੁਲਕ ਜਿਹੜੇ ਨੇ ਜੀ ਇੱਕ ਵਾਰੀ ਫੇਰ ਨਿੱਜਰ ਹੋਰਾਂ ਦੇ ਕਤਲ ਨੂੰ ਲੈ ਕੇ ਆਹਮੋ ਸਾਹਮਣੇ ਆ ਖੜੋਤੇ ਨੇ। ਆਓ ਇੱਕ ਨਿੱਕੀ ਜਿਹੀ ਬ੍ਰੇਕ ਲਈਏ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CM ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਕੌਣ ਨਹੀਂ ਚਾਹੁੰਦਾ ਕਿ ਜ਼ਿੰਦਗੀ ਵਿੱਚ ਕੁਝ ਚੰਗਾ ਕੀਤਾ ਜਾਵੇ ਤਾਂ ਜੋ ਰਹਿੰਦੀ ਦੁਨੀਆ ਤੱਕ ਨਾ ਰਹੇ, ਪਰ ਅਜਿਹਾ ਕਰਨਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਐਸਾ ਕਰਨ ਵਾਲਿਆਂ ਵਿੱਚ ਇੱਕ ਵੱਖਰਾ ਹੌਸਲਾ ਹੁੰਦਾ ਹੈ। ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰ ਰਹੇ ਨੇ ਡਾਕਟਰ CD ਸਿੱਧੂ ਦਾ ਲਿਖਿਆ ਨਾਟਕ ਵਤਨਾ ਵੱਲ ਫੇਰਾ, ਬਲਦੇਵ ਸਿੰਘ ਕੈਨੇਡੀਅਨ ਦੇ ਹੌਸਲੇ ਦੀ ਕਹਾਣੀ। ਐਤਵਾਰ 20 ਅਕਤੂਬਰ ਸ਼ਾਮ 4 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਣਾ, 416-677-1555। ਡਾਕਟਰ CD ਸਿੱਧੂ ਦਾ ਵਤਨਾ ਵੱਲ ਫੇਰਾ।
ਇੱਕ ਵਾਰੀ ਫੇਰ ਸਵਾਗਤ ਜੀ। ਹੁਣ ਇੱਕ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਇੰਡੀਆ ਦੇ ਇਤਰਾਜ਼ ਨੇ ਕਿ ਜਿਹੜੀਆਂ ਖਾਲਿਸਤਾਨੀ ਧਿਰਾਂ ਨੇ ਜਾਂ ਫਿਰ ਜਿਹੜੀਆਂ ਖਰੂਦੀ ਖਾਲਿਸਤਾਨੀ ਧਿਰਾਂ ਨੇ ਜਾਂ ਫਿਰ ਜਿਹੜੀਆਂ ਅੱਤਵਾਦੀ ਸੰਗਠਨ ਨੇ ਉਹਨਾਂ ਦੇ ਉੱਪਰ ਕੈਨੇਡਾ ਜਿਹੜਾ ਜੀ ਉਹ ਡੰਡਾ ਕੱਸੇ। ਹੁਣ ਦੂਜੇ ਪਾਸੇ ਜਿਹੜੀ ਕੈਨੇਡਾ ਦੇ ਐਲੀਗੇਸ਼ਨ ਨੇ ਪਰ ਇਹਨਾਂ ਦੇ ਜਿਹੜੇ ਸਿਰਫ ਇੱਕ ਦੂਜੇ ਦੇ ਡਿਪਲੋਮੈਟ ਕੱਢ ਕੇ ਜਾਂ ਇੱਕ ਦੇ ਜਿਹੜੇ ਇਸ ਤਰ੍ਹਾਂ ਦੀਆਂ ਡੀਂਗਾਂ ਮਾਰ ਕੇ ਤੇ ਗੱਲ ਬਣਨੀ ਨਹੀਂ। ਸੋ ਦੋਹਾਂ ਧਿਰਾਂ ਨੂੰ ਬਹਿ ਕੇ ਗੱਲ ਕਰਨੀ ਹੀ ਪੈਣੀ ਆ। ਕੋਈ ਹੋਰ ਚਲੋ 10-15-20 ਦਿਨ ਮਹੀਨਾ ਲੰਘੂਗਾ ਫਿਰ ਕੋਈ ਵਿਚੋਲਾ ਵਿੱਚ ਪੈਜੂ ਤੇ ਬਹਿ ਕੇ ਗੱਲਬਾਤ ਜਿਹੜੀ ਆ ਉਹ ਸ਼ੁਰੂ ਹੋਜੂ। ਕੁਝ ਕੁ ਲੋਕ ਜਿਹੜੇ ਨੇ ਜੀ ਉਹ ਸਿਰਫ ਤੇ ਸਿਰਫ ਆਪਣੀਆਂ ਤੋਰੀ ਫੁਲਕੇ ਵਾਸਤੇ ਬਹੁਤ ਸਾਰੀਆਂ ਇਹੋ ਜਿਹੀਆਂ ਗਤੀਵਿਧੀਆਂ ਕਰਦੇ ਨੇ ਪਰ ਉਹ ਉਹਨਾਂ ਤੋਂ ਕੈਨੇਡਾ ਵੀ ਤੰਗ ਆ, ਇੰਡੀਆ ਵੱਲ ਤੰਗ ਹੋਣਾ। ਇੱਕ ਜਿਹੜੀ ਹੋਰ ਇਸ ਵੀਕਐਂਡ ਦੇ ਉੱਪਰ ਚਰਚਾ ਦਾ ਵਿਸ਼ਾ ਖਬਰ ਰਹੀ ਆ ਉਹ ਬਿਸ਼ਨੋਈ ਗੈਂਗ ਵੱਲੋਂ ਸਲਮਾਨ ਖਾਨ ਦੇ ਬਹੁਤ ਨਜ਼ਦੀਕੀ ਬਾਬਾ ਸਦੀਕੀ ਹੋਰਾਂ ਦਾ ਜਿਹੜਾ ਕਤਲ ਹੋਇਆ ਉਸ ਨੂੰ ਲੈ ਕੇ ਜਿਹੜਾ ਜੀ ਉਹ ਉਸ ਵੇਲੇ ਸਿਆਸਤ ਜਿਹੜੀ ਉਹ ਜ਼ੋਰਾਂ ਤੇ ਆ। ਬਾਬਾ ਸਦੀਕੀ ਜਿਹੜੇ ਕਿ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਔਰ ਅਜੀਤ ਪਵਾਰ ਹੋਰਾਂ ਦੇ ਗਰੁੱਪ ਦੇ MLA ਸਨ ਔਰ ਬਾਲੀਵੁੱਡ ਦਾ ਇੱਕ ਵੱਡਾ ਨਾਂ ਸੀ। ਸ਼ਾਹਰੁਖ ਖਾਨ ਹੋਰੀ ਜਾਂ ਫਿਰ ਸਲਮਾਨ ਖਾਨ ਹੋਰੀ ਜਾਂ ਫਿਰ ਬਾਕੀ ਦੇ ਸਿਤਾਰੇ ਨੇ ਉਹਨਾਂ ਦੇ ਬੜੇ ਨੇੜਲੇ ਸਬੰਧ ਸਨ ਔਰ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਸਿਰਫ ਇਸ ਕਰਕੇ ਵੀ ਉਹ ਸਲਮਾਨ ਖਾਨ ਹੋਰਾਂ ਦੇ ਨਜ਼ਦੀਕੀ ਨੇ। ਤਿੰਨ ਬੰਦੇ ਜਿਹੜੇ ਇਸ ਕੇਸ ਦੇ ਵਿੱਚ ਫੜੇ ਨੇ ਤੇ ਤਿੰਨਾਂ ਦੀ ਹੋਰ ਭਾਲ ਜਾਰੀ ਆ ਔਰ ਉਹਦਾ ਜਿਹੜੇ ਤਾਰ ਜਿਹੜੇ ਜੁੜਦੇ ਜੀ ਕਿ ਜਦੋਂ ਬਿਸ਼ਨੋਈ ਪੰਜਾਬ ਦੀ ਪਟਿਆਲਾ ਜੇਲ੍ਹ ਦੇ ਵਿੱਚ ਸੀ ਔਰ ਉਸ ਜੇਲ੍ਹ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਉਹਨਾਂ ਦਾ ਸੰਪਰਕ ਹੁੰਦਾ ਔਰ ਉਥੋਂ ਨੈਟਵਰਕ ਜਿਹੜਾ ਜੀ ਉਹ ਕ੍ਰੀਏਟ ਹੁੰਦਾ ਤੇ ਉਹ ਬੰਦੇ ਜਾ ਕੇ ਉੱਥੇ। ਹੁਣ ਜਿਹੜੇ ਇੱਕ ਯੂਪੀ ਦੇ ਜਿਹੜੇ ਦੋ ਯੂਪੀ ਵਾਲੇ ਨੇ ਪੰਜਾਬ ਦੇ ਵਿੱਚੋਂ ਇੱਕ ਸਾਡੇ ਜ਼ਿਲ੍ਹਾ ਜਲੰਧਰ ਦਾ ਨਕੋਦਰ ਦਾ ਇੱਕ ਮੁੰਡਾ ਜੀ ਔਰ ਜਿਹਦੇ ਉੱਪਰ ਪਹਿਲਾਂ ਵੀ ਪਰਚੇ ਹੋਏ ਨੇ ਉਸ ਦੀ ਪੁਲਿਸ ਜਿਹੜੀ ਹੈ ਜੀ ਭਾਲ ਕਰ ਰਹੀ ਹੈ। ਹੁਣ ਸਵਾਲ ਇੱਥੇ ਇਹ ਉੱਠਦਾ ਕਿ ਹੁਣ ਭਾਵੇਂ ਪੰਜਾਬ ਦੀ ਤੋਂ ਬਾਹਰਲੀਆਂ ਜ਼ਿਲ੍ਹਿਆਂ ਦੇ ਵਿੱਚ ਚਾਹੇ ਜੱਗੂ ਭਗਵਾਨਪੁਰ ਗਿਆ ਚਾਹੇ ਲਾਰੈਂਸ ਬਿਸ਼ਨੋਈ ਆ, ਹੁਣ ਜਦੋਂ ਲਾਰੈਂਸ ਬਿਸ਼ਨੋਈ ਦੇ ਜਿਹੜਾ ਕੰਮ ਕਰਨ ਦੇ ਤਰੀਕੇ ਨੂੰ ਜਦੋਂ ਜਿਹੜੀਆਂ ਏਜੰਸੀਜ਼ ਨੇ ਉਹ ਭਾਵਦੀਆਂ ਨੇ ਕਿ ਲਾਰੈਂਸ ਬਿਸ਼ਨੋਈ ਜਿਹੜਾ ਜੀ ਉਹ ਜਦੋਂ ਕਿਸੇ ਨਾਲ ਸਿੱਧਾ ਪੰਗਾ ਹੁੰਦਾ ਉਹਦੇ ਤੇ ਹੀ ਕਾਰਵਾਈ ਕਰਦਾ ਨਹੀਂ ਤਾਂ ਸਿਰਫ ਤੇ ਸਿਰਫ ਧਮਕੀ ਦੇ ਕੇ ਸਾਰ ਲੈਂਦਾ। ਪਰ ਇਸ ਕੇਸ ਦੇ ਵਿੱਚ ਕਿਉਂਕਿ ਬਾਬਾ ਸਦੀਕੀ ਦੇ ਨਾਲ ਕੋਈ ਸਿੱਧਾ ਪੰਗਾ ਤਾਂ ਹੈ ਨਹੀਂ ਸੀ ਔਰ ਸਿਰਫ ਇਸ ਕਰਕੇ ਕਿ ਉਹਨਾਂ ਦਾ ਉਹ ਸਲਮਾਨ ਖਾਨ ਹੋਰਾਂ ਦੇ ਨੇੜੇ ਸੀ ਤੇ ਇਸ ਕਰਕੇ ਉਹਦੇ ਤੇ ਗੋਲੀਆਂ ਚਲਾ ਕੇ ਉਹਦਾ ਕਤਲ ਕਰ ਦਿੱਤਾ ਗਿਆ ਵੀ ਇਹਦੇ ਪਿੱਛੇ ਕੋਈ ਕਹਾਣੀ ਹੋਰ ਤਾਂ ਨਹੀਂ। ਹੁਣ ਜਦੋਂ ਜਿਹੜੇ ਕਾਲੇ ਹਿਰਨ ਦੀ ਗੱਲ ਚੱਲਦੀ ਹੈ ਉਹ ਸਟੋਰੀ ਚੱਲਦੀ ਹੈ ਕਿ ਕਾਲਾ ਹਿਰਨ ਜਿਹੜਾ ਸੀਗਾ ਜੀ ਉਹ ਮਾਰਿਆ ਸੀ। ਅੱਜ ਇੱਕ ਬੀਜੇਪੀ ਦੇ ਜਿਹੜੇ ਸਾਬਕਾ MLA ਦਾ ਬਿਆਨ ਇਹ ਆ ਵੀ ਕਿਉਂਕਿ ਇਹ ਸਲਮਾਨ ਖਾਨ ਨੇ ਜਿਹੜਾ ਸੀ ਉਹ ਕਾਲਾ ਹਿਰਨ ਮਾਰਿਆ ਸੀ ਤੇ ਜਿਹੜੀ ਬਿਸ਼ਨੋਈ ਬਰਾਦਰੀ ਆ ਉਹ ਕਾਲੇ ਹਿਰਨ ਦੀ ਪੂਜਾ ਕਰਦੀ ਆ ਇਸ ਕਰਕੇ ਸਲਮਾਨ ਖਾਨ ਨੂੰ ਬਿਸ਼ਨੋਈ ਬਰਾਦਰੀ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਹੁਣ ਜਦੋਂ 1998 ਦੇ ਵਿੱਚ ਸ਼ਾਇਦ 1998 ਦੀ ਘਟਨਾ ਹੈ ਜੀ ਜਦੋਂ ਸਲਮਾਨ ਖਾਨ ਦੇ ਉੱਪਰ ਕਾਲਾ ਹਿਰਨ ਮਾਰਨ ਦੇ ਇਲਜ਼ਾਮ ਲੱਗੇ ਸਨ ਤੇ ਉਦੋਂ ਬਿਸ਼ਨੋਈ ਜਿਹੜਾ ਜੀ ਉਹ 5 ਸਾਲਾਂ ਦਾ ਹੋਊ ਤੇ ਹੁਣ 25 ਸਾਲਾਂ ਬਾਅਦ ਹੈ ਜਿਹੜਾ ਜੀ ਉਹ ਕਹਿ ਲਓ ਕਿ ਉਹ 30 ਸਾਲਾਂ ਦਾ ਹੋ ਗਿਆ। ਸੋ ਉਸ ਉਹਨੂੰ ਨਿੱਕੇ ਹੁੰਦੇ ਨੂੰ ਇਹ ਪਤਾ ਲੱਗ ਗਿਆ ਕਿ ਭਾਈ ਇਹਨੇ ਸਾਡਾ ਹਿਰਨ ਮਾਰਿਆ ਤੇ ਅਸੀਂ ਇਹ ਛੱਡਣਾ ਨਹੀਂ। ਇਹਦੇ ਪਿੱਛੇ ਹੋਰ ਕੀ ਕਹਾਣੀ ਆ ਉਹ ਕਹਾਣੀ ਲੱਭਣ ਦੀ ਕੁਰੇਦਣ ਦੀ ਜਿਹੜੀ ਆ ਉਹ ਕੋਸ਼ਿਸ਼ ਵੱਖ ਵੱਖ ਏਜੰਸੀਜ਼ ਵੱਲੋਂ ਕੀਤੀ ਜਾ ਰਹੀ ਹੈ। ਜਿਹੜੀਆਂ ਹੁਣ ਵਿਰੋਧੀ ਧਿਰਾਂ ਨੇ ਜਿਹੜੀਆਂ ਬੀਜੇਪੀ ਦੇ ਉਲਟ ਨੇ ਉਹ ਇਹ ਗੱਲ ਕਹਿੰਦੀਆਂ ਨੇ ਕਿ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਦੇ ਵਿੱਚ ਬਹਿ ਕੇ ਇੱਕ ਵੱਡਾ ਨੈਕਸਸ ਜਿਹੜਾ ਜੀ ਉਹ ਚਲਾ ਰਿਹਾ ਲਾਰੈਂਸ ਬਿਸ਼ਨੋਈ ਤੇ ਪੰਜਾਬ ਦੇ ਵਿੱਚ ਹੁਣ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਜੱਗੂ ਭਗਵਾਨਪੁਰੀ ਦੀਆਂ ਗੱਲਾਂ ਜਾਂਦੀਆਂ ਕਿ ਭਾਈ ਜੇ ਤੂੰ ਖੜਾ ਹੋਇਆ ਦੇਖ ਲਈ ਤੇਰਾ ਬਣਾਉਣੇ ਕੀ ਆ ਵੀ ਇਹ ਜਿਹੜੀ ਪੰਜਾਬ ਸਰਕਾਰ ਆ ਜਿਹਦੇ ਉੱਪਰ ਇਹ ਇਲਜ਼ਾਮ ਲੱਗਦੇ ਸਨ ਕਿ ਭਾਈ ਜੀ ਜਦੋਂ ਪੰਜਾਬ ਦੇ ਵਿੱਚ ਸੀ ਲਾਰੈਂਸ ਤੇ ਉਦੋਂ ਇਹ ਉਹਨੂੰ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਦੇ ਰਹੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਕਹਿ ਲਓ ਕਿ ਟੀਵੀ ਇੰਟਰਵਿਊਆਂ ਜਿਹੜੀਆਂ ਜੀ ਉਹ ਜੇਲ੍ਹ ਦੇ ਵਿੱਚੋਂ ਇਹ ਕਰਵਾਉਂਦੇ ਰਹੇ ਨੇ ਵੀ ਇਹ ਦੋਨੇ ਚਾਹੇ ਉਹ ਸੈਂਟਰ ਸਰਕਾਰ ਆ ਬੀਜੇਪੀ ਸਰਕਾਰ ਆ ਤੇ ਚਾਹੇ ਆਮ ਆਦਮੀ ਪਾਰਟੀ ਹੈ ਦੋਨੇ ਇੱਕੋ ਹੀ ਨੇ ਹੁਣ ਕਿਉਂਕਿ ਰਵਨੀਤ ਬਿੱਟੂ ਹੋਰੀ ਤੇ ਭਗਵੰਤ ਮਾਨ ਹੋਰੀ ਜਾ ਕੇ ਮਿਲ ਕੇ ਆਏ ਆ ਤੇ ਉਥੋਂ ਦੀ ਇੱਕ ਜਿਹੜੀ ਵੀਡੀਓ ਚ ਕਲਿੱਪ ਜਿਹੜਾ ਕਾਫੀ ਵਾਇਰਲ ਹੋਇਆ ਵੀ ਜਿੱਥੇ ਜਿਹੜੇ ਮੰਤਰੀ ਸਾਹਿਬ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਬਿੱਟੂ ਤੇ ਭਗਵੰਤ ਭਾਵੇਂ ਦੋਨੇ ਪਹਿਲਾਂ ਇੱਕ ਦੂਜੇ ਦੇ ਵਿਰੋਧੀ ਹੁੰਦੇ ਸਨ ਪਾਰਟੀਆਂ ਦੇ ਵਿਰੋਧੀ ਪਾਰਟੀਆਂ ਚ ਹੁੰਦੇ ਸਨ ਪਰ ਇਨ੍ਹਾਂ ਦਾ ਆਪਸ ਵਿਚ ਜਿਹੜਾ ਜੀ ਬੜਾ ਪਿਆਰ ਹੁੰਦਾ ਸੀ ਸੋ ਗੱਲ ਕੀ ਕਿ ਰਾਜਨੀਤਿਕ ਲੋਕਾਂ ਦਾ ਜਿਹੜਾ ਕਹਿ ਲਓ ਕਿ ਜਿਹੜਾ ਅੰਦਰਲਾ ਹੈ ਹੌਲੀ 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 ਉਜਾਗਰ ਹੋ ਰਿਹਾ ਔਰ ਲੋਰੈਂਸ ਬਿਸ਼ਨੋਈ ਜਾਂ ਫਿਰ ਜਿਹੜੇ ਜੱਗੂ ਹੋਰੀ ਨੇ ਉਹਨਾਂ ਦੀ ਸਰਪ੍ਰਸਤੀ ਜੇ ਸੈਂਟਰ ਗੌਰਮੈਂਟ ਵੱਲੋਂ ਜਾਂ ਫਿਰ ਜਿੱਥੇ ਬੀਜੇਪੀ ਦੀਆਂ ਸਰਕਾਰ ਜਿਨ੍ਹਾਂ ਸਟੇਟਸ ਦੇ ਵਿਚ ਨੇ ਜੇ ਉਥੋਂ ਮਿਲ ਰਹੀ ਆ ਤੇ ਪੰਜਾਬ ਦੇ ਵਿਚ ਜਦੋਂ ਆਉਂਦੇ ਤੇ ਪੰਜਾਬ ਵਾਲੀ ਸਰਕਾਰ ਜਿਹੜੀ ਉਹਦੀ ਸਰਪ੍ਰਸਤੀ ਮਿਲ ਰਹੀ ਆ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਔਰ ਵੱਡੀ ਗਿਣਤੀ ਦੇ ਵਿਚ ਜਿਹੜੇ ਲੋਕ ਨੇ ਜਿਹੜੇ ਕ੍ਰਿਮੀਨਲ ਮਾਈਂਡਡ ਨੇ ਉਹ ਇਹਨਾਂ ਮੁਲਕਾਂ ਦੇ ਵਿਚ ਵੀ ਆ ਪਹੁੰਚੇ ਨੇ ਔਰ ਇੱਥੇ ਵੀ ਗਤੀਵਿਧੀਆਂ ਉਹੀ ਨੇ ਇੱਥੇ ਵੀ ਲੋਕੀ ਜਿਹੜੇ ਨੇ ਹੁਣ ਤੰਗ ਹੋਣਾ ਸ਼ੁਰੂ ਹੋ ਗਏ ਨੇ ਸੋ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਜੀ ਉਹ ਦੇਖਣ ਵਾਲਾ ਹੋਵੇਗਾ ਵੀ ਕਿਸ ਢੰਗ ਦੇ ਨਾਲ ਖਾਸ ਕਰਕੇ ਜਿਹੜਾ ਸਾਡਾ ਕੈਨੇਡੀਅਨ ਸਭਿਆਚਾਰ ਆ ਉਹ ਚੇਂਜ ਹੋ ਰਿਹਾ ਇਸੀ ਅੱਜ ਦਾ ਪ੍ਰੋਗਰਾਮ ਬਾਅਦ ਵਿਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਮੇਰਾ ਫੋਨ ਨੰਬਰ 905-915-84 ਬਰਾੜ ਸਾਹਿਬ ਦਾ ਫੋਨ ਨੰਬਰ 647-384-36 ਰੀਅਲ ਸਟੇਟ ਦੀ ਖਰੀਦ ਵਿਚ ਕਰਨੀ ਹੋਵੇ ਤੇ ਸਾਡੇ ਨਾਲ ਸੇਵਾਵਾਂ ਲੈ ਸਕਦੇ ਹੋ ਆਓ ਫਿਰ ਆਪਾਂ ਇੱਕ ਸੁਣਦੇ ਹਾਂ ਗੀਤ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿਚ ਉਮੀਦ ਹੈ ਕਿ ਤੁਹਾਡੀ ਇਸ ਲੌਂਗ ਵੀਕਐਂਡ ਦੀ ਛੁੱਟੀ ਨੂੰ ਇਹ ਗੀਤ ਜਿਹੜਾ ਜੀ ਹੋਰ ਵਧੀਆ ਬਣਾ ਦੇਵੇਗਾ
ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨਹੀਂ ਕਰੀਦਾ ਬਬੂ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨਹੀਂ ਕਰੀਦਾ ਹੁਣੇ ਆਉਣਾ ਜਦੋਂ ਕਾਲੀ ਪਰੀਦਾ ਬਬੂ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨਹੀਂ ਕਰੀਦਾ ਆਇਆ ਚੇਤ ਨੂੰ ਤਾਂ ਸੂਰਜ ਨੂੰ ਦੱਸੀ ਹਵਾ ਫੁੱਲਾਂ ਨੂੰ ਹਸਾਉ ਤੁਮੀਂ ਨਾਲ ਹੱਸੀ ਕੋਸੀ ਹੱਥਾਂ ਵਾਲੀ ਧੁੱਪ ਨੂੰ ਵੀ ਮੁੱਠੀਆਂ ਚ ਕੱਸੀ ਲੰਮੀ ਯਾਦਾਂ ਵਾਲੀ ਰਾਤਰੀ ਚ ਏਦਾਂ ਨੀ ਖਰੀਦਾ ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਕਰੀਦਾ
ਇਸੇ ਅੱਜ ਦਾ ਪ੍ਰੋਗਰਾਮ ਉਮੀਦ ਹੈ ਕਿ ਜ਼ਰੂਰ ਚੰਗਾ ਲੱਗਾ ਹੋਵੇ ਘੱਟ ਵੱਧ ਬੋਲਿਆ ਕਰ ਤੂੰ ਮਾਫ਼ੀ ਅਗਲੀ ਮੁਲਾਕਾਤ ਤੱਕ ਦਿਓ ਆ ਗਿਆ ਰੱਬ ਰੱਖਣਾ
ਆਉਣੀਆਂ ਜ਼ਿਆਦਾ ਵੇਖੀ ਅੱਸੂ ਵਿੱਚ ਗੱਲਾਂ ਚਿੱਤ ਕਰੂਗਾ ਕੇ ਕੁੰਜਾਂ ਨਾਲ ਦੂਰ ਉੱਡ ਚੱਲਾਂ ਜਾ ਕੇ ਬੱਦਲਾਂ ਦੇ ਨੇੜੇ ਕੋਈ ਸੁਣੀ ਜਗ੍ਹਾ ਮਲਾਂ ਤੂੰ ਹੀ ਸ਼ਾਮ ਨੂੰ ਸੁਣਾ ਕਿੱਸਾ ਖਾਬਾਂ ਦੀ ਪਰੀ ਰਾਮ ਕਹਿ ਗਈ ਸੀ ਮੌਸਮਾਂ ਦਾ
ਪੂਰਾ ਨਹੀਂ ਕਰਨਾ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨਹੀਂ ਕਰਨਾ